ਪਾਤਸ਼ਾਹ ਨੇ ਸ੍ਰੀ ਜਪਜੀ ਸਾਹਿਬ ਦਾ ਮਹਾਤਮ ਸ੍ਰੀ ਜਪਜੀ ਸਾਹਿਬ ਦੀ ਮਹਿਮਾ ਪ੍ਰਗਟ ਕਰਕੇ ਸਿੱਖਾਂ ਨੂੰ ਸਰਵਣ ਕਰਵਾਈ ਹੈ। ਸਿੱਖ ਦੇ ਜੀਵਨ ਦੀ ਪ੍ਰਾਰੰਭਤਾ ਸ੍ਰੀ ਜਪਜੀ ਤੋਂ ਹੁੰਦੀ ਹੈ, ਉਹਦੇ ਦੇ ਜੀਵਨ ਦਾ ਅੰਤ ਵੀ ਸ੍ਰੀ ਜਪਜੀ ਸਾਹਿਬ ਨਾਲ ਹੀ ਹੁੰਦਾ ਹੈ। ਜਿਹੜੇ ਗੁਰਮੁਖ ਗੁਰਸਿੱਖ ਨਿਤਾ ਪ੍ਰਤੀ ਸ੍ਰੀ ਜਪਜੀ ਸਾਹਿਬ ਦੀ ਪਾਵਨ ਅੰਮ੍ਰਿਤਮਈ ਬਾਣੀ ਨੂੰ ਜਪਦੇ ਹਨ, ਪੜ੍ਹਦੇ ਨੇ, ਸੁਣਦੇ ਨੇ, ਉਹ ਸਾਹਿਬ ਦੇ ਸਰੂਪ ਵਿੱਚ ਜਾ ਕੇ ਅਭੇਦ ਹੁੰਦੇ ਨੇ, ਇੱਕਮਿਕ ਹੁੰਦੇ ਹਨ। ਗਰੀਬ ਨਵਾਜ ਪਾਤਸ਼ਾਹ ਜੀ ਨੇ ਹੁਣ ਅੱਗੇ ਹੋਰ ਅੰਮ੍ਰਿਤ ਬਚਨ ਕੀਤੇ ਨੇ, ਸੰਗਤ ਨੂੰ ਸਰਵਣ ਕਰਾਏ ਨੇ, ਖਾਲਸੇ ਨੂੰ ਸਰਵਣ ਕਰਾਏ ਨੇ। ਚਾਰ ਬਜਰ ਕੁਰੈਤਾਂ ਵਿੱਚੋਂ ਇੱਕ ਬਜਰ ਕੁਰੈਤ ਹੈ ਜਗਤ ਜੂਠ ਦੀ ਵਰਤੋਂ। ਜਗਤ ਜੂਠ ਤੰਬਾਕੂ ਦਾ ਸੇਵਨ, ਉਹਦੇ ਪ੍ਰਥਾਏ ਗਰੀਬ ਨਵਾਜ ਕਲਗੀਧਰ ਜੀ ਅੱਜ ਦੇ ਅੰਮ੍ਰਿਤ ਬਚਨ ਸਰਵਣ ਕਰਾ ਰਹੇ ਨੇ। ਆਓ ਕੁਝ ਸਮੇਂ ਲਈ ਪੰਥ ਵਾਲੀ ਸਤਿਗੁਰਾਂ ਦੇ ਪਾਵਨ ਚਰਨਾਂ ਨਾਲ ਸੁਰਤੀਆਂ ਬਿਰਤੀਆਂ ਜੋੜੀਏ। ਜਿੱਥੇ ਸਰੀਰ ਕਰਕੇ ਤਨ ਕਰਕੇ ਹਾਜ਼ਰੀਆਂ ਭਰ ਰਹੇ ਹੋ, ਉੱਥੇ ਆਪਣੀਆਂ ਸੁਰਤੀਆਂ ਦੀ ਹਾਜ਼ਰੀ ਮਹਾਰਾਜ ਜੀ ਦੇ ਚਰਨਾਂ ਚ ਲਵਾਓ। ਗਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਕਹਿ ਸਤਿਗੁਰੂ ਸਦਨ ਪ੍ਰਵੇਸ਼ੇ ਜਾਏ।
ਇਸ ਤਰ੍ਹਾਂ ਜਪਜੀ ਸਾਹਿਬ ਦੀ ਵੱਡੀ ਭਾਰੀ ਮਹਿਮਾ ਸੰਗਤ ਨੂੰ ਸਿੰਘਾਂ ਨੂੰ ਸਰਵਣ ਕਰਵਾ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀਵਾਨ ਦੀ ਸਮਾਪਤੀ ਕਰਕੇ ਆਪਣਿਆਂ ਮਹਿਲਾਂ ਵਿੱਚ ਸਾਹਿਬ ਜੀ ਨੇ ਨਿਵਾਸ ਕੀਤਾ ਹੈ।
ਬਹਰ ਸਭਾ ਮਹਿ ਥਿਰ ਪਏ ਮਿਲੇ ਸਿੱਖ ਸਮੁਦਾਏ।
ਅਗਲੇ ਦਿਨ ਫੇਰ ਮਹਾਰਾਜ ਜੀ ਦਾ ਦੀਵਾਨ ਸਜਿਆ। ਸਜੇ ਹੋਏ ਦੀਵਾਨ ਵਿੱਚ ਕਲਗੀਧਰ ਸਵਾਮੀ ਜੀ ਨੇ ਆ ਕੇ ਆਪਣੇ ਖਾਲਸੇ ਨੂੰ, 52 ਕਵੀਆਂ ਨੂੰ, ਸੂਰਮਿਆਂ ਬਹਾਦਰਾਂ ਯੋਧਿਆਂ ਨੂੰ, ਗੁਰਸਿੱਖ ਸੰਗਤਾਂ ਨੂੰ ਆਪਣੇ ਦਰਸ਼ਨ ਦਿਦਾਰੇ ਦਿੱਤੇ ਹਨ।
ਭਲਕ ਪਇਓ ਸਤਿਗੁਰ ਸਭਾ ਸਿੱਖ ਸੰਗਤ ਕੀ ਭੀਰ।
ਜਦੋਂ ਭਲਕ ਦਾ ਮਤਲਬ ਹੁੰਦਾ ਦਿਨ ਚੜਿਆ, ਲੋ ਲੱਗ ਗਈ, ਉਸ ਬਹੁਤ ਸਾਰੀਆਂ ਸਿੱਖ ਸੰਗਤਾਂ ਦੀ ਭੀੜ ਇਕੱਠ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਵਿੱਚ ਹੋਇਆ। ਸੰਗਤਾਂ ਦੀਆਂ ਰੌਣਕਾਂ ਲੱਗੀਆਂ ਹਨ।
ਹੱਥ ਜੋਰ ਸਤਿਗੁਰ ਪੁੱਛੇ ਸੁਲਤਾਨੀ ਸਿੱਖ ਵੀਰ।
ਇੱਕ ਮੁਲਤਾਨ ਤੋਂ ਕੁਝ ਸਿੱਖ ਆਏ ਨੇ ਸਤਿਗੁਰਾਂ ਦੇ ਦਰਸ਼ਨਾਂ ਨੂੰ। ਉਹਨਾਂ ਨੇ ਹੱਥ ਜੋੜ ਕੇ ਕਲਗੀਧਰ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਪੁੱਛਦਿਆਂ ਕਹਿਣ ਲੱਗੇ,
ਦੋਏ ਭਰਾਤ ਕੋ ਉਮਗਤਾ ਖੱਤਰੀ ਤਨ ਸੁਲਤਾਨ।
ਸੁਲਤਾਨ ਤੋਂ ਦੋ ਭਰਾ ਆਏ ਨੇ, ਇਹਨਾਂ ਦਾ ਸਰੀਰ ਜਿਹੜਾ ਉਹ ਸੁਲਤਾਨੀ, ਯਾਨੀ ਕਿ ਇਹ ਪਹਿਲਾਂ ਸੁਲਤਾਨੀਏ ਦੇ ਚੇਲੇ ਸਨ, ਸਖੀ ਸਰਵਰ ਸੁਲਤਾਨੀਆਂ ਜਿਹਨੂੰ ਕਹਿੰਦੇ ਹੈ, ਉਹਦੇ ਚੇਲੇ ਸਨ, ਪਰ ਹੁਣ ਸਤਿਗੁਰਾਂ ਦੀ ਸਿੱਖੀ ਇਹਨਾਂ ਨੇ ਧਾਰਨ ਕੀਤੀ ਹੈ। ਦੋਨਾਂ ਨੇ ਆ ਕੇ ਕਲਗੀਧਰ ਜੀ ਦੇ ਚਰਨਾਂ ਵਿੱਚ ਬੜੇ ਚਾਅ ਨਾਲ ਦਰਸ਼ਨ ਦਿਦਾਰੇ ਕੀਤੇ ਨੇ। ਖੱਤਰੀਆਂ ਦੇ ਘਰਾਂ ਵਿੱਚ ਇਹਨਾਂ ਦਾ ਜਨਮ ਹੋਇਆ ਹੈ।
ਪਾੜੇ ਸੰਗਤ ਸੁਵਨ ਦੋ ਕਹਿ ਤਮਾਕੂ ਕਾਨ।
ਇਹ ਪਾੜੇ ਕਿਹਾ ਜਾਂਦਾ ਸੀ ਮੁਲਤਾਨ ਦੇ ਇਲਾਕੇ 'ਚ, ਇਹਨਾਂ ਨੂੰ ਪਾੜੇ ਬੋਲਦੇ। ਪਾੜੇ ਕਿਉਂ ਕਹਿੰਦੇ ਸੀ? ਵੀ ਪੜ੍ਹੇ ਲਿਖੇ ਸੀ। ਆਮ ਕਰਕੇ ਪਿੰਡਾਂ ਨਗਰਾਂ ਦੇ ਵਿੱਚ ਜਦੋਂ ਕਿਸੇ ਸਮੇਂ ਪੜ੍ਹਾਈ ਦਾ ਮਾਹੌਲ ਕੋਈ ਬਹੁਤਾ ਨਹੀਂ ਸੀ ਹੁੰਦਾ ਤੇ ਕੋਈ ਵਿਰਲਾ ਚੁਰਲਾ ਪੜ੍ਹਿਆ ਹੁੰਦਾ ਸੀ, ਉਹਨੂੰ ਕਹਿ ਦਿੰਦੇ ਪਾੜਾ ਹੈ, ਯਾਨੀ ਕਿ ਪੜ੍ਹਿਆ ਲਿਖਿਆ। ਇਹ ਦੋਵੇਂ ਭਰਾ ਬੜੇ ਪੜ੍ਹੇ ਲਿਖੇ ਸਨ। ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਇਹਨਾਂ ਨੇ ਬੇਨਤੀ ਕਰਕੇ ਪੁੱਛਿਆ, ਮਹਾਰਾਜ ਜੀ ਤੰਬਾਕੂ ਦੀ ਮਨਾਹੀ ਕਿਉਂ ਕੀਤੀ ਜਾਂਦੀ ਹੈ? ਆਪ ਜੀ ਨੇ ਖਾਲਸੇ ਨੂੰ ਖੰਡੇ ਦੀ ਪੋਲ ਛਕਾਈ ਹੈ, ਚਾਰ ਬਜਰ ਕੁਰੈਤਾਂ ਦੱਸੀਆਂ ਵੀ ਇਹਦੇ ਤੋਂ ਖਾਲਸੇ ਨੇ ਬਚ ਕੇ ਰਹਿਣਾ, ਤੇ ਉਹਦੇ ਵਿੱਚ ਇੱਕ ਮਹਾਰਾਜ ਜੀ ਤੰਬਾਕੂ ਦੀ ਵਰਤੋਂ, ਜਗਤ ਜੂਠ ਦੀ ਵਰਤੋਂ ਦੀ ਗੱਲ ਆਉਂਦੀ ਹੈ। ਮਹਾਰਾਜ ਭਲਾ ਤੰਬਾਕੂ ਦਾ ਮਨਾਹੀ ਕਿਉਂ ਕੀਤੀ ਜਾਂਦੀ, ਇਸ ਜਗਤ ਜੂਠ ਦੀ ਮਨਾਹੀ ਕਿਉਂ ਕੀਤੀ ਜਾਂਦੀ, ਇਹਦੇ ਬਾਰੇ ਆਪ ਦੀ ਕਿਰਪਾ ਕਰਕੇ ਸਾਨੂੰ ਚਾਨਣਾ ਪਾ ਕੇ ਸਮਝਾਓ। ਜਦੋਂ ਏਦਾਂ ਇਹਨਾਂ ਸਿੰਘਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਇਹਨਾਂ ਦੀ ਬੇਨਤੀ ਸੁਣ ਕੇ ਕਲਗੀਧਰ ਸਵਾਮੀ ਜੀ ਬੋਲੇ,
ਸ੍ਰੀ ਸਤਿਗੁਰ ਬੋਲਤ ਪਏ ਮੇਰੀ ਬਾਤ ਪ੍ਰਤੀਤ।
ਮਹਾਰਾਜ ਜੀ ਬੋਲੇ, कह लगे सिंगो जेड़े बचन असी करांगे इना बचना दे उत्ते तुसी प्रतीत रखनी है भरोसा रखना विश्वास कि गुरदेव ने जो बचन कहे ने ये सच ने यह भरोसा होना चाहिए सिख नूं गुरु दे बचना ते कि सतगुरु जी दे बचना दे उत्ते प्रतीत रखनी है भरोसा रखना
सकंद संगता शिव कही कथा पविखत रीत
शिव संगता नामक एक ग्रंथ है जिस दे अंदर शिव जी ने अपने पुत्र सकंद नूं सकंद दा मतलब है कार्तिकेय दा जिहड़ा पुत्र है उहनूं उपदेश दित्ता उहदे नाल गल्लां बातां कीतियां तो शिव ने एक दिन सकंद नूं यानी कि अपने पुत्र कार्तिकेय नूं उपदेश देंदिया आउण वाले समें विच जिहड़ी भविखत विच रीत वरतणी सी उहदे बारे उपदेश दित्ता जो भविख च होणा सी कलगीधर पातशाह जी महाराज जिथे महान गुरु ने उथे सतगुरु जी महान विद्वान ने दुनिया के जिन्ने शास्त्र ने जिन्ने पुराण ने जितने धर्म ग्रंथ ने उन्हां सारिआं दा ज्ञान मेरे सतगुरां दे हिरदे विच साक्षात्कार है तो शिव संगता नामक ग्रंथ दे विच जो शिव जी ने अपने पुत्र कार्तिकेय नूं जिहनूं सकंद भी कहिंदे ने सकंद नूं उपदेश देंदिआं भविखत बचन सुनाए सन के कलयुग दे विच की वरतेगा महाराज जी कहिंदे सिंघो ओ बचन असीं तुहानूं सरवण कराउने आं ध्यान नाल सुणो
सकंद पुछा हे पिता जी जगत झूठ क्या निंद
सकंद ने अपने पिता नूं पुछिआ कि जिहड़ी इह जगत झूठ है तंबाकू है इहदी जगत दे विच निंदा क्यों है इहनूं क्यों निंदित किहा जांदा इहदी क्यों निंदा कीती जांदी है
कल युग कैसे वरतीए एहो किन कीन मुनिंद
कल युग दे विच किस तरह दा वरतारा वरतेगा इह जिहड़ा जगत झूठ है तंबाकू है इहनूं कल युग दे विच किसने बणाया किस मुनि ने पैदा कीता किस मुनि द्वारा इह बूटी जिहड़ी है उह बणाई गई है इहदे बारे सानूं दसो
शिव कहना सुन पूत हित जा की चर्चा आहे
शिव बोले कहन लगे हे पुत्र सकंद सुन इहदी जिहड़ी चर्चा चल रही है कि इस जगत झूठ दी जिहड़ी चर्चा चल रही है तैनूं इहदे बारे दसदे आं भी इह हिंदुस्तान दी धरती ते किवें आई है हिंदुस्तान दी धरती विच इहदा किवें फैलाओ होया क्यों होया ओ तेनू असी दसदे हां
अग मरखण ते शुद्ध मन छुहे गंग जल नाए
हां वेखो ये किन्नी माड़ी है सुनो इहदे बारे जिहड़ा तंबाकू है जगत झूठ है किन्ना माड़ा है भी जे तां इहनू कोई मन विच सिमर लवे मन च इहनू चेता कर लवे तंबाकू बारे बस ख्याल ही कर लवे तंबाकू दे ख्याल दे नाल मन अपवित्र हो जांदा है ओ तां शुद्ध हुंदा जे यग कीता जाए किन्नी माड़ी चीज है भी मन दे उत्ते केवल संकल्प ही हो जाए उहदा तंबाकू दा ध्यान ही आ जाए ना मन दे उत्ते असर सुफुरना ही आ जाए ते कहिंदे मन नूं शुद्ध करन वास्ते अग मरखण नामक यग कीता जांदा है तां उह शुद्ध हुंदा ते जे किते सहज सुभाए अण अचनचेत इह शरीर नूं लग जाए शरीर नूं छू जाए ते शरीर तां शुद्ध हुंदा है जे गंगा च इशनान करिए शिव कहिंदे सकंद नूं ते गंगा च इशनान करके तां शुद्ध हुंदा है जे किते अक्ष मात्र इह शरीर नूं छू जाए नहीं तां शरीर अपवित्र हो जांदा है शरीर मैला हो जांदा है मैं हैरान हुंदा हां कि हिंदू धर्म दे ग्रंथां दे विच शिव संगता दे विच जिक्र आ रहा है उही हिंदू वीर गंगा दे किनारे दे उत्ते वसदे नगरां दे विच इहदी वरतों करदे पचकारियां सुटदे अखा खा के मैं अगे भी कई वारी बेनती करदा हुंना भी पवित्र नगरी दा दर्जा दित्ता इन्हां वीरां ने बनारस नूं पटना साहब असी यात्रा ते जा रहे सां महाराज कलगीधर जी दे 350 साले प्रकाश पुरब ते रस्ते विच फुरना होया कि इत्थे स्थान ने सतगुरां दे दर्शन करिए भाई साहब भाई गुरदास जी का स्थान है, गुरु नानक पातशाह दे स्थान ने, दसवें पातशाह नौवें पातशाह उत्थे चरण पाए ने। तो जो भाई गुरदास जी दे स्थान ते जाइए तो बड़िया भीड़िया जी गलिया चो लंघ के जाना पैंदा है, ते चोला इदां कट्ठा करके जाना पैंदा है, क्योंकि कोई खुंजा कोई गुठ उन्होंने खाली नहीं छड़ी जिथे वह पान खा के तंबाकू खा के उन्होंने थुकया ना हो। तो नाले पवित्र नगरी है। फिर हिंदू वीर ग्रंथा विच इहदा अनुवाद आ रहा है कि यह जे शरीर नू छू भी जाए तो गंगा च इशनान, उत्थे मूंह दे विच पान खा के तंबाकू वाला गंगा च नहाउंदे आ ते की पवित्र होणगे उह लोक। इहो जे लोक तां तीर्थां नू भी पिट के रख देंदे, उत्थे जाके तीर्थां ते पाप लाउण दी बजाए पापी हो के आउंदे आ, गुनहगार होके आउंदे आ। कलगीधर जी सुना रहे ने बचन, शिव संगता दा ये बचन है जिहड़ा दशमेश गुरदेव सुना रहे। कहिंदे शिव कहिंदा सकंद, जे किते इहदा फुरना आ जाए मन च, वह मन अपवित्र हो जाता है, तो उन्हें शुद्ध करने वास्ते अग मरखण यग करना पैंदा। जे किते शरीर नू छू जाए तो शरीर नू पवित्र करने वास्ते गंगा च इशनान करना पैंदा। इतनी ये माड़ी चीज है।
खावत जप तप नाश होए, मंत्र प्रिष्ट किए पान।
ते जे नू कोई खावे ते उहदे जितने जप तप ने सारे प्रष्ट हो जांदे ने, गर्क हो जांदे ने। जेड़ा इनू खावे उहदे जप तप प्रष्ट हो जांदे ने, ते जेड़ा इनू पीवे, क्योंकि पींदे भी ने इनू उक्का बना के बीड़ियां सिगरटां बना के, जेड़ा पीवे कहिंदे पीण वाले दे जितने मंत्र जंतर ने सब प्रष्ट हो जांदे ने, उहनां दा मंत्र नहीं फुरदा, वह बेगुरे हो जाते हैं, बेमंत्रे हो जाते हैं। खाण वालियां दा जप तप भ्रष्ट हो जाता है, तो पीवन वालियां दे मंत्र भ्रष्ट हो जाते हैं। हुण तां इन्हां दे बार बने हुए सुने जाते हैं भी हुक्का बारां दी, पंजाब दी धरती दे उत्ते भी वह बार बना के हुक्के दियां अजकल वह महफलां लाउंदे आ तंबाकू दियां, बड़ी हैरानी हुंदी है। हालांकि थां थां ते इहदा प्रचार हो रहा है टीवियां दे उत्ते भी, ये भाई ये जिहड़ी इतनी भयानक बीमारी नूं जन्म दिंदी है, कैंसर वर्गियां भयानक बीमारियां इहदे नाल पैदा हुंदियां, ये शरीर लई नाशक है, फेफड़ियां लई नाशक है, पर लोग इहो जी बिरती बन गई है, पशुआं वाली बिरती है, जानवरां वाली बिरती है। सिख दा जीवन गुरदेव ने बड़ा उच्चा सुचा बनाया है। तदे महाराज जी कहते मेरा सिख देवता है, जिन मानस ते देवते किए, गुरदेव ने सानू बंदे ही नहीं रहन दिता, बंदियां तो देवते बना दिता, इहो जिहियां गंदियां भैड़ियां बीमारियां नू साडे गलों ला दिता, सतगुरां ने साडे ते बड़ी कृपा कीती, इहो जिहियां भयानक अलामतां जिहड़ियां समाज नू गंधला करदियां ने, महाराज जी ने साडा इन्हां तों छुटकारा करिया। सानू सतगुरां दा रोम रोम करके शुकर करना चाहिए। कलगीधर जी दा कल भी मैं बेनती कीती सी कि पंजाब दी धरती जिहड़ी सतगुरां दी धरती है, गुरु पीरां दी साडियां गुरदेवां दी धरती है, इस धरती दे उत्ते जदों कोई जगत झूठ दा सेवन करदा तां दुख हुंदा है। और फिर पाबंदी भी है, सरकार वालों कानून बन गया है, पर उहदी कोई पालना नहीं हुंदी, उहदे वल ध्यान नहीं है सरकारां दा, आपो अपने पेट पालन दी इच्छा लगी हुई है, बस लोकां नूं खुश जिहा करन वास्ते इक कानून बना देणा, मुड़ के उहदी कोई पालना नहीं, उर तड़ा तड़ विखदा है, नाले पाबंदी है नाले तड़ा तड़ विखदा है, थां थां ते ऐन सामने खोखे लगे हुए दिसदे आ सड़कां दे उत्ते, छोटे छोटे बच्चे भी उत्थों खरीद के खा रहे हुंदे आ। तो यह बड़ी भयानक बीमारी, महाराज जी कहिंदे खाण नाल जप तप भ्रष्ट हो जांदा है, और पीवण नाल जितने मंत्र ने वो नष्ट भ्रष्ट हो जाते हैं।
खेती मग हर समजिमी शुद्ध बरख ते जान।
जेड़ी हड़म्बे दी धरती उन्हों अपवित्र कहंदे है, कहंदे जेड़ी जगह ते एदी खेती कीती जांदी है जगत झूठ दी, इहनू जगत झूठ कहंदे खालसे, सारे जग दी झूठ है। तो जगत झूठ दी खेती जिथे कीती जांदी ओ थां मगहर दी भूमि वांगू अपवित्र है। एक साल लगातार उहदे ते मीह पैंदा रहे, पानी वरसदा रहे, तां जाके ओ शुद्ध हुंदी है। जे एक बारी एक किसे एकड़ दे विच तंबाकू ला दिता, किसे जगत झूठ ला दित्ती, ओ वड्डण तो बाद खाली छड्ड देवे, एक साल मीह पैंदा रहे उहदे विच, तां जाके ओ धरती मुड़ के शुद्ध हुंदी, पवित्र हुंदी। इहो जी इह माड़ी बूटी है।
कथा सुनो सत जुग नहीं त्रेता नह जुग दूर।
सुनो इहदी कथा, इह जिहड़ी माड़ी बूटी सी ना तां सतयुग विच सी, ना त्रेते विच सी, ते ना ही द्वापर विच सी, इह केवल कलयुग दे विच आई है, भयानक बिमारी।
नेमनाथ नृप पंड कुल प्रजा दुखाए अकूज।
कदों आई है हिंदुस्तान विच, उहदे बारे सुनो। हिंदुस्तान दा इक राजा सी, राजा नेमनाथ, बड़ा कुकर्मी विकर्मी राजा सी, इहने प्रजा नूं बड़ा दुख दिता, बड़ी प्रजा सताई इहने। राजे हुंदे आ प्रजा नूं सुख देण लई, पर इन्हें अपनी सारी प्रजा नूं बड़ा दुख दिता।
प्रजा वार टूटी जबै दुखत पए सब लोग।
राजे जेड़े ने प्रजा दी वाड़ हुंदे ने, जे वाड़ ही टुट जाए ते लोग दुखी हो गए, फसलां उजड़ जांदियां जे वाड़ ना होवे तां। तो राजिया रूपी प्रजा, यानी कि राजा नेमनाथ ही जदों प्रजा उल्टी वाड़ खेत को खाई वाली गल हुई, ते प्रजा बड़ी दुखी हुई, बड़े लोग व्याकुल ते बेबल हुए।
पीर मलेश पश्चम तपे ता पह गए ससोग।
उस वेले भारत खंड विचों प्रजा दुखी हो के कुछ लोग इकट्ठे हो के, उन्हां नूं पता लगा भी पश्चिम दिशा विच एक पीर तप करदा, उहदे कोल गए सारे इकट्ठे हो के। राजे नेमनाथ तो अपना खेड़ा छुड़ाण लई, भी राजा बड़ा माड़ा साडे ते हावी हुंदा, तां पछम दिशा विच ओह लोक अपने दुख दी मुक्ती लई एक पीर उत्थे तप करदा सी, उहदे कोल गए।
तिन मेले बुरकान नृप बड़ा मलेछन राज।
मलेछ सी, मुसलमान सी ओह पीर, उहदे कोल जाके लोक रोए गए। उन्हें आख्या भी मैं तां पीर हां, मैं तुहानू अपने राजे कोल लै चलदा। उत्थों दा राजा सी पछम दिशा दा, उहदा नां सी राजा बुरकान। राजे बुरकान दे कोलों इन्हां नूं नाल लै के गया,
तां के घर अजमेर सुत संगी प्रजा समाज।
राजे बुरकान कोले रोए भी साडा देश उजाड़ के रख दिता, नेमनाथ ने प्रजा दुखी कर दिती, तुसीं आ के राज करो। राजा बुरकान कहण लगा भी मेरा तां इत्थे अफगानिस्तान दे इत्थे काबल कंधार च राज है, पछम च मैं नहीं जा सकदा, मैं अपने पुत्र अजमेर नूं भेज दिंदा। इहदा लड़का सी, उहदा नां सी अजमेर, उहनूं इहने उहनां दे नाल भेजिआ प्रजा दे नाल भी इहनूं लै जाओ, इह पहलां कल्ला ही जाएगा, उत्थे दा माहौल वेखेगा, रहेगा कुछ साल, फिर जाके अपनी फौज बना के सहजे सहजे अपना पसारा करेगा। उत्थों दे जिहड़े राजे ने मंत्री ने उहनां दे जप तप नूं भ्रष्ट करन दा यतन करेगा, इहनूं तुसीं नाल लै जाओ। और राजे बुरकान दा जिहड़ा लड़का सी अजमेर, उहनूं इह लोक अपने नाल लै के आए।
मुनि रूप दिख देश मन गयो सो पुष्कर माझ।
इह जिहड़ा अजमेर सी, इह राजस्थान दे विच पुष्कर शहर है, उत्थे गया। इहनूं पता लगा भी इत्थे एक बड़ा वड्डा प्रसिद्ध मुनि है जिहड़ा तप करदा, उह मैनूं दस्सेगा भी हिंदुस्तान दे विच इहनां दा राज किवें खत्म हो सकदा। उस मुनि दी भाल करन लई, क्योंकि पुष्कर दा इलाका जंगल दा इलाका सी आले दुआले, हुण मुनि नूं लभणा सी, उह अपनी इच्छा नाल ही प्रगट हुंदा सी, इस करके अजमेर उत्थे रहि के कुछ समें लई बकरियां चारण दा उहने कम कीता। लभण वास्ते भी जंगल च नाले फेरांगा, बकरियां दा दुध पी लैणा ते फिर छड्डणा, तू इस तरह उदी पाल करन लगा पुष्कर विच जाके।
शिव बन गह बर ग्वाल अज पाए खोज एक सांझ।
उन्हें पाल कीती बकरियां चारदा रहा कुछ समा बीतिया ते शाम दे वेले एक दिन उन्हूं वो फकीर जेड़ा सी पीर उत्थे पुष्कर च तप करदा सी वो उस अजमेर नूं मिल गया।
तिन कहे आ सुन साध जी मोहे जल पात्र सोचोए।
अजमेर ने वो पीर दे हाथ विच ना भांडा सी कहन लगा संत जी एदा करो भी ये भांडा दे दो मैं तुहानूं दुध चो के दे दिया बकरियां दा छक लो। वो पीर वो जेड़ा फकीर सी ਉਹਨੇ ਉਹ ਆਪਣਾ ਭਾਂਡਾ ਅਜਮੇਰ ਨੂੰ ਦੇ ਦਿੱਤਾ।
ਪ੍ਰਗਟਿਓ ਨਰ ਮੋਹੇ ਕਹਿ ਉੱਠਿਓ ਮਾਂਗ ਧਰਨ ਜਸ ਹੋਏ।
ਇਹਨੇ ਦੁੱਧ ਭਰ ਕੇ ਦਿੱਤਾ ਉਹ ਫਕੀਰ ਨੇ ਜਿਹੜਾ ਉਹ ਰਿਸ਼ੀ ਸੀ ਉਹਨੇ ਛਕਿਆ ਤੇ ਉਹ ਬੜਾ ਖੁਸ਼ ਹੋਇਆ ਪ੍ਰਗਟ ਹੋਇਆ ਉਹਨੇ ਆਪਣਾ ਆਪ ਵਿਖਾਇਆ ਤੇ ਕਹਿਣ ਲੱਗਾ ਮੰਗ ਕੀ ਚਾਹੀਦਾ ਤੈਨੂੰ ਅਜਮੇਰ ਕੀ ਚਾਹੀਦਾ ਤੈਨੂੰ ਤੂੰ ਸੇਵਾ ਕੀਤੀ ਹੈ ਮੇਰੀ ਦੁੱਧ ਛਕਾਇਆ ਸਾਨੂੰ ਤੈਨੂੰ ਕੀ ਚਾਹੀਦਾ। ਇਹਨੇ ਅੱਗੋਂ ਹੱਥ ਜੋੜ ਕੇ ਆਖਿਆ ਵੀ ਮੈਨੂੰ ਇਹ ਹਿੰਦੁਸਤਾਨ ਦੀ ਧਰਤੀ ਚਾਹੀਦੀ ਹੈ ਔਰ ਇਸ ਧਰਤੀ ਤੇ ਤੁਹਾਡਾ ਜਸ ਹੋਵੇ ਮੈਨੂੰ ਇਹ ਚਾਹੀਦਾ। ਧਰਤੀ ਹੋਵੇਗੀ ਮੇਰੇ ਕੋਲ ਉਹਦੇ ਤੇ ਜਸ ਤੁਹਾਡਾ ਹੋਵੇਗਾ। ਏਦਾਂ ਇਹਨੇ ਮੰਗ ਕੀਤੀ ਉਸ ਸਾਧੂ ਕੋਲੋਂ।
ਲੈ ਤਾ ਕੋ ਤਪ ਕਰਤ ਬੋ ਇੱਕ ਦਿਨ ਤਹਿ ਅਜਮੇਰ।
ਏਦਾਂ ਉੱਥੇ ਰਹਿ ਕੇ ਤਪ ਕੀਤਾ ਇਹਨੇ ਅਜਮੇਰ ਨੇ। ਉਹਨੇ ਆਖਿਆ ਵੀ ਫਿਰ ਤਾਂ ਜਪ ਕਰ। ਉਹਨੇ ਮੰਤਰ ਦਿੱਤਾ ਉਹਨੂੰ ਅਜਮੇਰ ਨੂੰ। ਅਜਮੇਰ ਉੱਥੇ ਪੁਸ਼ਕਰ ਚ ਰਹਿ ਕੇ ਜੰਗਲ ਚ ਉਹਨੇ ਬੜੀ ਭਾਰੀ ਕਰੜੀ ਤਪ ਸਾਧਨਾ ਕੀਤੀ। ਉਹਨੇ ਆਖਿਆ ਰਾਜ ਲੈਣਾ ਤੇ ਤਪ ਕਰ, ਤਪੋ ਰਾਜ ਹੁੰਦਾ ਤੇ ਤਪ ਕਰ। ਮੰਤਰ ਉਹਨੇ ਦੇ ਦਿੱਤਾ ਉਸ ਮੁਨੀ ਨੇ। ਅਜਮੇਰ ਉਹ ਮੰਤਰ ਲੈ ਕੇ ਭਾਰੀ ਤਪ ਕਰਨ ਲੱਗਾ ਜੰਗਲ ਚ ਰਹਿ ਕੇ।
ਪੁਰਖ ਵਾਜ ਗੋ ਮੇਦ ਕਿਓ ਔਖਦ ਦੇ ਸਿਧ ਤੇਰ।
ਕੁਝ ਸਾਲ ਰਹਿ ਕੇ ਜਦੋਂ ਉਹਨੇ ਤਪ ਕੀਤਾ ਤੇ ਫਿਰ ਇੱਕ ਦਿਨ ਉਸ ਮੁਨੀ ਨੇ ਇਹਨੂੰ ਪ੍ਰਸੰਨ ਹੋ ਕੇ ਬਚਨ ਕੀਤਾ। ਕਹਿਣ ਲੱਗਾ ਅਜਮੇਰ ਤੂੰ ਆਪਣੇ ਇਲਾਕੇ ਚ ਜਾ ਵਾਪਸ ਪੱਛਮ ਦਿਸ਼ਾ ਚ। ਉੱਥੇ ਪੁਰਾਣੇ ਸਮਿਆਂ ਵਿੱਚ ਕਲਯੁੱਗ ਵਿੱਚ ਤਾਂ ਨਹੀਂ ਸੀ ਹੁੰਦਾ ਗੋ ਮੇਧ ਯੱਗ, ਪਰ ਪਹਿਲੇ ਯੁੱਗਾਂ ਵਿੱਚ ਗੋ ਮੇਧ ਯੱਗ ਵੀ ਹੁੰਦਾ ਸੀ ਜਿਹਦੇ 'ਚ ਗਾਂ ਮਾਰ ਕੇ ਉਹਦੀ ਅਹੂਤੀ ਪਾਈ ਜਾਂਦੀ ਸੀ, ਉਹਦੀ ਚਮੜੀ ਜਾਂ ਉਹਦੀ ਜਿਹੜੀ ਚਰਬੀ ਸੀ ਉਹ ਪਾਈ ਜਾਂਦੀ ਸੀ। ਪੱਛਮ ਦਿਸ਼ਾ ਦੇ ਵਿੱਚ ਇੱਕ ਜਗ੍ਹਾ ਉਹਨੇ ਟਿਕਾਣਾ ਦੱਸਿਆ, ਉਸ ਜਗ੍ਹਾ ਦੇ ਉੱਤੇ ਗੋ ਮੇਧ ਯੱਗ ਕੀਤਾ ਗਿਆ ਸੀ ਪੁਰਾਣੇ ਯੁੱਗ ਵਿੱਚ, ਕਲਯੁੱਗ ਵਿੱਚ ਨਹੀਂ, ਬਹੁਤ ਪਹਿਲਾਂ ਉੱਥੇ ਉਹ ਯੱਗ ਕੀਤਾ ਗਿਆ।
ਪਛਮ ਗੋ ਮੇਧੀ ਤਰਨ ਸਿੱਧ ਖਾਲ ਤੇ ਲਿਆਏ।
ਉੱਥੇ ਗੋ ਮੇਧੀ ਬੂਟੀ ਪੈਦਾ ਹੋਈ। ਗੋ ਮੇਧੀ ਦਾ ਮਤਲਬ ਤੰਬਾਕੂ ਦੀ ਬੂਟੀ ਜਿਹੜੀ ਗਾਂ ਦੇ ਮੇਝ ਤੋਂ ਪੈਦਾ ਹੋਈ ਹੈ, ਤਾਂ ਇਹਨੂੰ ਮਾੜਾ ਕਿਹਾ ਪਵਿੱਤਰ ਧਾਰਮਿਕ ਤੌਰ ਤੇ। ਉਦਾਂ ਇਹ ਗਾਂ ਕਹਿੰਦੇ ਨਹੀਂ, ਗਾਂ ਤਾਂ ਮਾਤਾ ਹੈ, ਪਰ ਉਸ ਗਾਂ ਦੀ ਮਿੱਝ ਤੋਂ ਬਣੀ ਬੂਟੀ ਖਾ ਕੇ ਬੜਾ ਸ਼ੌਂਕ ਮਨਾਉਂਦੇ ਆ। ਉਹਦੇ ਮਿੱਝ ਤੋਂ ਬਣੀ ਆ ਗਊ ਦੀ। ਕਈ ਮਹਾਂਪੁਰਸ਼ ਏਦਾਂ ਵੀ ਦੱਸਦੇ ਆ ਵੀ ਗਾਂ ਦੇ ਖੂਨ ਤੋਂ ਬਣੀ। ਜਦੋਂ ਸੰਸਰ ਬਾਹੂ ਨੇ ਮਾਰਿਆ ਨਾ ਜਮਦਗਨੀ ਰਿਸ਼ੀ ਨੂੰ ਤੇ ਉਹ ਗਊ ਉੱਡੀ ਸੀ ਉਹਦੇ ਪੈਰ ਦੇ ਵਿੱਚ, ਕਾਮ ਧੇਨ ਗਊ ਦੇ ਜਦੋਂ ਤੀਰ ਮਾਰਿਆ ਉਹਦੇ ਵਿੱਚੋਂ ਇਹ ਬੂਟੀ ਪੈਦਾ ਹੋਈ। ਚਲੋ ਜਿਵੇਂ ਵੀ ਹੋਇਆ ਇਹ ਗਾਂ ਦੀ ਮਿੱਝ ਤੋਂ ਬਣੀ ਹੈ, ਉਹਦੇ ਖੂਨ ਤੋਂ ਬਣੀ ਹੈ। ਉੱਥੇ ਜਾ ਕੇ ਉਹ ਜਿਹੜੀ ਬੂਟੀ ਹੈ ਤੰਬਾਕੂ ਦੀ ਉਹ ਤੂੰ ਊਂਠਾਂ ਦੇ ਉੱਤੇ ਲੱਦ ਕੇ ਤੇ ਹਿੰਦੁਸਤਾਨ ਲੈ ਕੇ ਆ। ਹਾਂਜੀ
ਇਹਾ ਆਏ ਪਰ ਗਟਕੀਓ ਵਧੀ ਮਲੇ ਛੀਦਾਏ।
ਅਜਮੇਰ ਨੂੰ ਕਿਹਾ ਵੀ ਉਹ ਲਿਆ ਕੇ ਉਹ ਫਲਾ ਲੋਕਾਂ ਨੂੰ ਪਿੰਡਾਂ ਦੇ ਵਿੱਚ ਵੰਡ ਤੇ ਆਖੇ, ਬੜੀ ਵਧੀਆ ਨਿਆਮਤ ਹੈ, ਲੋਕਾਂ ਦੇ ਵਿੱਚ ਲਿਆ ਕੇ ਇਹਨੂੰ ਵੰਡ। ਉਹਨੇ ਊਂਠਾਂ ਦੇ ਊਂਠ ਉੱਥੋਂ ਲੱਦ ਕੇ ਲਿਆਂਦੀ ਭਾਰਤ ਖੰਡ 'ਚ। ਪਹਿਲਾਂ ਇੱਥੇ ਨਹੀਂ ਸੀ, ਉੱਥੇ ਹੀ ਹੋਈ ਸੀ। ਪੁਰਾਣੇ ਵੇਲੇ ਕਿਤੇ ਗੋ ਮੇਧ ਯੱਗ ਹੋਇਆ ਸੀ ਉੱਥੇ ਪੈਦਾ ਹੋਈ, ਗਊ ਦੇ ਮਿੱਝ ਤੋਂ ਬਣੀ ਤੰਬਾਕੂ। ਇਹਨੇ ਲਿਆ ਕੇ ਪਿੰਡਾਂ ਵਿੱਚ ਵੱਡੇ ਵੱਡੇ ਚੌਧਰੀਆਂ ਨੂੰ ਦਿੱਤੀ ਵੀ ਇਹ ਬੜੀ ਵਧੀਆ ਬੂਟੀ ਹੈ, ਸਰੀਰ ਨੂੰ ਬੜਾ ਸੁੱਖ ਦਿੰਦੀ ਹੈ, ਨਸ਼ਾ ਵੀ ਹੈ ਇਹਦੇ 'ਚ। ਹੌਲੇ ਹੌਲੇ ਕਰਕੇ ਲੋਕ ਇਹਦੇ ਆਦੀ ਬਣਨ ਲੱਗ ਪਏ, ਹਿੰਦੁਸਤਾਨ ਦੇ ਲੋਕ ਇਹਦੇ ਆਦੀ ਬਣ ਗਏ। ਬਹੁਤ ਸਾਰੇ ਲੋਕਾਂ ਵਿੱਚ ਇਹਨੇ ਬੂਟੀ ਪ੍ਰਗਟ ਕਰ ਦਿੱਤੀ।
ਅਜਾ ਪਾਲ ਰਾਜਾ ਪਿਓ ਤਾਂ ਕੀ ਬੇਟੀ ਸੁੰਠ।
ਫਿਰ ਜਿਵੇਂ ਜਿਵੇਂ ਉਹ ਫੈਲੀ ਬੂਟੀ, ਲੋਕਾਂ ਦਾ ਹਿੰਦੁਸਤਾਨ ਦੇ ਲੋਕ ਬੜੇ ਜਪੀ ਤਪੀ ਸਨ, ਉਹਨਾਂ ਕੋਲ ਮੰਤਰ ਸ਼ਕਤੀ ਫੁਰਦੀ ਸੀ, ਇਸ ਜਗਤ ਜੂਠ ਦੀ ਬੂਟੀ ਦੇ ਨਾਲ ਉਹਨਾਂ ਦੀ ਸ਼ਕਤੀ ਜਿਹੜੀ ਸੀ ਉਹ ਘਟਣ ਲੱਗ ਪਈ। ਮੰਤਰ ਜੰਤਰ ਭ੍ਰਸ਼ਟ ਕਰ ਦਿੰਦੀ ਹੈ, ਮਾੜੀ ਬੂਟੀ ਗਊ ਦੇ ਮਿੱਝ ਤੋਂ ਬਣੀ ਉਹ ਖਾਣ ਲੱਗ ਪਏ, ਲੋਕ ਪੀਣ ਲੱਗ ਪਏ, ਉਹਦੇ ਨਾਲ ਉਹਨਾਂ ਦੀ ਮੰਤਰ ਸ਼ਕਤੀ ਜਿਹੜੀ ਸੀ ਰਾਜਿਆਂ ਦੀ, ਮੰਤਰੀਆਂ ਦੀ, ਵਜ਼ੀਰਾਂ ਦੀ, ਉਹ ਖਤਮ ਹੋਣ ਲੱਗ ਪਈ। ਬਹੁਤ ਸਾਰੇ ਉੱਚੇ ਉੱਚੇ ਧਰਮੀ ਲੋਕਾਂ ਦੇ ਕੋਲ ਵੀ ਇਹ ਪਹੁੰਚ ਗਈ, ਉਹਨਾਂ ਦੀਆਂ ਚਿਲਮਾਂ ਤੱਕ ਪਹੁੰਚ ਗਈ, ਚਿਲਮਾਂ ਬਣਾ ਬਣਾ ਕੇ ਪੀਣ ਲੱਗ ਪਏ। ਹੁਣ ਤਾਂ ਹੀ ਅੱਜ ਦੇ ਵਰਤਮਾਨ ਦੇ ਸਮੇਂ ਵਿੱਚ ਵੀ ਬਹੁਤ ਸਾਰੇ ਇਸ ਭੈੜੀ ਬੂਟੀ ਨੂੰ ਚਿਲਮ ਬਣਾ ਬਣਾ ਕੇ ਵੀ ਪੀਂਦੇ ਆ, ਇਹਦੀਆਂ ਚਿਲਮਾਂ ਬਣਾ ਬਣਾ ਕੇ, ਕਿਤਨੀ ਗੰਦੀ ਵਸਤੂ ਨੂੰ। ਤੋ ਉਸ ਵੇਲੇ ਬਹੁਤ ਸਾਰੇ ਧਰਮੀ ਲੋਕਾਂ ਦੇ ਕੋਲ ਵੀ ਜਾ ਪਹੁੰਚੀ, ਲੋਕਾਂ ਦੇ ਧਰਮ ਕਰਮ ਜਿਹੜੇ ਸਨ ਉਹ ਭ੍ਰਸ਼ਟ ਹੋਣ ਲੱਗ ਪਏ। ਹੌਲੇ ਹੌਲੇ ਕਰਕੇ ਜਿਹੜਾ ਉਹ ਅਜਮੇਰ ਸੀ ਉਹਦਾ ਰਾਜ ਭਾਗ ਜਿਹੜਾ ਸੀ ਉਹ ਫੈਲਣ ਲੱਗ ਪਿਆ, ਉਹਨੇ ਆਪਣੀ ਸ਼ਕਤੀ ਨੂੰ ਸਮੇਟਿਆ, ਰਾਜ ਭਾਗ ਉਹਦਾ ਫੈਲਿਆ। ਇਹਦੀ ਇੱਕ ਲੜਕੀ ਸੀ ਅਜਮੇਰ ਦੀ, ਹਾਂਜੀ,
ਮੁਨ ਸੁਤ ਜੀਤਾ ਪਾਨ ਤੇ ਪੁੱਛੀ ਪੀਰ ਸਮੁੰਠ।
ਜਿਹੜੀ ਅਜਮੇਰ ਦੀ ਲੜਕੀ ਸੀ ਉਹਨੇ ਵੀ ਮੁਸਲਮਾਨ ਦਾ ਧਰਮ ਦਾ ਬੜਾ ਪ੍ਰਚਾਰ ਕੀਤਾ, ਅਜਮੇਰ ਨੇ 70 ਸਾਲ ਪ੍ਰਚਾਰ ਕੀਤਾ ਮੁਸਲਮਾਨ ਧਰਮ ਦਾ। ਉਹਦੀ ਅੱਗੇ ਜਿਹੜੀ ਲੜਕੀ ਸੀ ਉਹਨੇ ਇੱਕ ਹਿੰਦੂ ਪੀਰ ਨੂੰ, ਇੱਕ ਹਿੰਦੂ ਮੁਨੀ ਨੂੰ ਵਿਆਹਿਆ ਉਹਨੂੰ ਮੁਸਲਮਾਨ ਬਣਾਉਣ ਵਾਸਤੇ। ਉਹਨੂੰ ਵਿਆਹ ਕੇ ਉਹ ਜਦੋਂ ਘਰ ਲੈ ਕੇ ਆਈ,
ਗਊ ਮੇਦ ਕੇ ਕੁੰਡ ਤੇ ਉਪਜੀ ਪਾਪਨ ਪਾਤ।
ਕਹਿੰਦੇ ਇਹ ਜਿਹੜੀ ਬੂਟੀ ਹੈ ਇਹ ਗਊ ਮੇਦ ਦੀ ਮਿੱਝ ਤੋਂ ਬਣੀ, ਇਸ ਕਰਕੇ ਪਾਪਨ ਬੂਟੀ ਹੈ। ਇਹ ਜਿਹੜੀ ਬੂਟੀ ਹੈ ਜਗਤ ਜੂਠ ਦੀ, ਤੰਬਾਕੂ ਦੀ, ਇਹ ਪਾਪਣ ਬੂਟੀ ਹੈ।
ਜਪ ਤਪ ਬ੍ਰਤ ਸੰਜਮ ਦਹੈ ਤੀਰਥ ਫਲ ਸਭ ਖਾਤ।
ਇਹਦੇ ਨਾਲ ਜਪ ਤਪ ਬ੍ਰਤ ਸੰਜਮ ਸਾਰੇ ਤੀਰਥ ਯਾਤਰਾ ਵਗੈਰਾ ਇਹ ਸਾਰੇ ਫਲਾਂ ਨੂੰ ਖਾ ਜਾਂਦੀ ਹੈ, ਇਹੋ ਜੀ ਭਿਆਨਕ ਪਾਪਣ ਬੂਟੀ ਹੈ।
ਗੋ ਹਤਿਆ ਸਮ ਜਗਤ ਜੂਠ ਪੀਰ ਅਜਮੇਰ ਲਿਆਏ।
ਕਹਿੰਦੇ ਜਗਤ ਜੂਠ ਦੀ ਵਰਤੋਂ ਕਰਨ ਵਾਲਾ ਮਾਨੋ ਗੋ ਹੱਤਿਆ ਕਰਦਾ, ਏਡਾ ਵੱਡਾ ਪਾਪ ਹੈ। ਗਾਂ ਮਾਰ ਦਿੱਤੀ ਤੇ ਜਗਤ ਜੂਠ ਦੀ ਵਰਤੋਂ ਕਰ ਲਈ, ਖਾ ਲਿਆ ਉਹਨੂੰ ਜਾਂ ਪੀ ਲਿਆ ਤੇ ਇੱਕ ਬਰਾਬਰ ਹੈ। ਇਹ ਅਜਮੇਰ ਜਿਹੜਾ ਸੀ ਉਹ ਲੈ ਕੇ ਆਇਆ ਇਹਨੂੰ ਹਿੰਦੁਸਤਾਨ ਦੇ ਵਿੱਚ।
ਹਿੰਦ ਦੇਸ਼ ਫੈਲਤ ਸਹੀ ਕਲ ਕੀ ਐਸੀ ਵਾਏ।
ਕਹਿੰਦੇ ਹਿੰਦ ਦੇਸ਼ ਦੇ ਵਿੱਚ ਫੈਲੀ ਔਰ ਕਲਯੁਗ ਦੀ ਇਹੋ ਜੀ ਹਵਾ ਚੱਲੀ।
ਪੋਤੇ ਥੋਮ ਅਰ ਕਰਨ ਤੇ ਹੋਏ ਤਮਾਕੂ ਨਿੰਦ।
ਤਮਾਕੂ ਜਿਹੜਾ ਹੈ ਗਊ ਦੀ ਖੱਲ ਤੋਂ, ਉਹਦੀ ਚਮੜੀ ਤੋਂ, ਉਹਦੀ ਮਿੱਝ ਤੋਂ ਬਣੀ, ਇਸ ਕਰਕੇ ਨਿੰਦਣੀਏ ਹੈ, ਇਹ ਨਿੰਦਣ ਯੋਗ ਹੈ ਜਗਤ ਜੂਠ। ਤੇ ਅਜਮੇਰ ਦੀ ਲੜਕੀ ਨੇ ਇੱਕ ਮੁਨੀ ਲਿਆਂਦਾ ਵਿਆਹ ਕੇ, ਉਹ ਹੁਣ ਜ਼ਬਰਦਸਤੀ ਤੇ ਲੈ ਆਈ ਉਹਨੂੰ, ਪਰ ਉਹ ਆਪਣੇ ਜਪ ਤਪ ਚ ਬੜਾ ਪੱਕਾ ਸੀ। ਉਹਨੇ ਰਾਤ ਸਮੇਂ ਆਪਣੇ ਸਰੀਰ ਦੇ ਆਲੇ ਦੁਆਲੇ ਇੱਕ ਲੋਹੇ ਦਾ ਕਿਲਾ ਰਚ ਲੈਣਾ ਆਪਣੇ ਮੰਤਰਾਂ ਦੇ ਨਾਲ ਕਿ ਮੇਰਾ ਸੱਤ ਰਹੇ। ਕੁਝ ਦਿਨ ਉਹ ਵੇਖਦੀ ਰਹੀ, ਫਿਰ ਉਹਨੇ ਕੀ ਕੀਤਾ, ਇੱਕ ਦਿਨ ਜਗਤ ਜੂਠ ਉਹਦੇ ਭੋਜਨ ਵਿੱਚ ਮਿਲਾ ਕੇ ਉਹਨੂੰ ਖਵਾ ਦਿੱਤਾ ਤੰਬਾਕੂ। ਜਦੋਂ ਤੰਬਾਕੂ ਖਾਧਾ ਉਸ ਦਿਨ ਰਾਤ ਨੂੰ ਜਦੋਂ ਕਿਲਾ ਰਚਣ ਲੱਗਾ ਤੇ ਕਿਲਾ ਰਚੇ ਨਾ, ਮੰਤਰ ਸ਼ਕਤੀ ਖਤਮ ਹੋ ਗਈ, ਫਿਰ ਉਹਨੂੰ ਵੀ ਇਹਨੇ ਆਪਣੇ ਕਾਬੂ ਕਰ ਲਿਆ। ਤੋ ਇਸ ਪ੍ਰਕਾਰ ਨਾਲ ਇਹ ਸਾਰੇ ਜਪ ਤਪ ਮੰਤਰਾਂ ਨੂੰ ਭ੍ਰਸ਼ਟ ਕਰਕੇ ਰੱਖ ਦਿੰਦਾ ਜਗਤ ਜੂਠ, ਇਤਨੀ ਇਹ ਭਿਆਨਕ ਹੈ। ਗੌ ਦੇ ਮਿੱਝ ਤੋਂ ਬਣੀ ਹੋਣ ਕਰਕੇ ਗੌ ਹੱਤਿਆ ਜਿੰਨਾ ਪਾਪ ਲੱਗਦਾ ਜਿਹੜਾ ਇਹਨੂੰ ਸੇਵਦਾ, ਇਸ ਕਰਕੇ ਭਾਈ ਇਹ ਨਿੰਦਣੀਏ ਹੈ।
ਮਨ ਮੁਰਤਾ ਸਵੈ ਇਸ਼ਟ ਤੇ ਤਾਂ ਤੇ ਤਜ ਪੁਨਿੰਤ ਤਿੰਦ।
ਹਾਂ ਮਹਾਰਾਜ ਜੀ ਕਹਿਣ ਲੱਗੇ ਭਾਈ ਆਪਣੇ ਇਸ਼ਟ ਤੋਂ ਮਨ ਵੀ ਮੋੜ ਦਿੰਦੀ ਹੈ ਇਹ ਜਿਹੜਾ ਜਗਤ ਜੂਠ ਵਰਤਦਾ, ਉਹ ਆਪਣੇ ਇਸ਼ਟ ਦਾ ਨਹੀਂ ਰਹਿੰਦਾ, ਆਪਣੇ ਗੁਰੂ ਪੀਰ ਦਾ ਨਹੀਂ ਰਹਿੰਦਾ, ਉਹਦੇ ਤੋਂ ਬੇਮੁੱਖ ਹੋ ਜਾਂਦਾ। ਇਸ ਕਰਕੇ ਸ਼ਿਵ ਨੇ ਕਿਹਾ ਹੇ ਪੁੱਤਰ ਇਹਦਾ ਤਿਆਗ ਹੀ ਰੱਖਣਾ, ਇਹਨੂੰ ਸੇਵਨ ਨਹੀਂ ਕਰਨਾ। ਹੁਣ ਸ਼ਿਵ ਨੂੰ ਮੰਨਣ ਵਾਲੇ ਹੀ ਪੀਂਦੇ, ਹਾਲਾਂਕਿ ਸ਼ਿਵ ਹੀ ਕਹਿ ਰਹੇ ਨੇ ਇਹਦਾ ਸੇਵਨ ਨਹੀਂ ਕਰਨਾ, ਉਹਨੂੰ ਮੰਨਣ ਵਾਲੇ ਚਿਲਮਾ ਬਣਾ ਬਣਾ ਪੀਂਦੇ ਆ ਇਹਦੀਆਂ। ਹਾਂਜੀ,
ਜਾ ਦਿਨ ਆਇਆ ਬੀਜ ਤਿਸ ਤਿਆਗੀ ਭੂਸੁਰ ਪਿੱਤਰ।
ਜਿਸ ਦਿਨ ਤੋਂ ਧਰਤੀ ਇਹ ਹਿੰਦੁਸਤਾਨ ਦੀ ਧਰਤੀ ਤੇ, ਭਾਰਤ ਖੰਡ ਦੀ ਭੂਮੀ ਤੇ ਆਈ ਹੈ ਜਗਤ ਜੂਠ ਦੀ ਬੂਟੀ, ਕਹਿੰਦੇ ਉਸ ਦਿਨ ਤੋਂ ਇਸ ਧਰਤੀ ਤੋਂ ਪਿੱਤਰ ਲੋਕ ਚਲੇ ਗਏ, ਜਿਹੜੇ ਪਿੱਤਰ ਸਨ ਉਹ ਚਲੇ ਗਏ।
ਸੋਈ ਦਿਜ ਕੇਸ਼ਵ ਕਹਿਓ ਸਾਚੀ ਤਿਆਗੀ ਮਿੱਤਰ।
ਇਹ ਭਗਵਾਨ ਜੀ ਨੇ ਵੀ ਇਹ ਬਾਤ ਕਹੀ ਹੈ, ਇਸ ਕਰਕੇ ਇਸ ਗੱਲ ਨੂੰ ਸੱਚੀ ਕਰਕੇ ਜਾਣ ਤੇ ਇਹਦਾ ਤਿਆਗੀ ਹੋ।
ਤਾਂ ਤੇ ਹਮ ਛੋਰਿਓ ਸੁਣਿਓ ਕਹਿਓ ਸੰਗਤੀ ਬਰਜ।
ਧਰ ਜੀ ਕਹਿੰਦੇ ਤਾਂ ਸੀ ਸ਼ਿਵ ਸੰਗਤਾ ਦਾ ਬਚਨ, ਹੁਣ ਅਸੀਂ ਵੀ ਦੱਸੀਏ ਤੁਹਾਨੂੰ, ਇਹ ਬੜੀ ਭਿਆਨਕ ਬੂਟੀ, ਇਹਦੇ ਤੋਂ ਬੜੀਆਂ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਨੇ, ਸਮਾਜ ਨੂੰ ਗੰਧਲਾ ਕਰਕੇ ਰੱਖ ਦਿੰਦੀਆਂ ਨੇ। ਹਾਲਾਂਕਿ ਉਹਨਾਂ ਵੇਲਿਆਂ ਵਿੱਚ ਕੈਂਸਰ ਵਰਗੀਆਂ ਰੋਗੀਆਂ ਬਿਮਾਰੀਆਂ ਨਹੀਂ ਸਨ, ਪਰ ਕਲਗੀਧਰ ਪਾਤਸ਼ਾਹ ਜਾਣਦੇ ਸਨ ਵੀ ਇਹ ਭਿਆਨਕ ਹੈ, ਇਹਦੇ ਤੋਂ ਭਿਆਨਕ ਬਿਮਾਰੀਆਂ ਉਤਪੰਨ ਹੋਣੀਆਂ ਨੇ, ਇਹ ਸਮਾਜ ਲਈ ਬੜੀ ਘਾਤਕ ਹੈ, ਇਹ ਮੰਤਰ ਸ਼ਕਤੀ ਨੂੰ ਵੀ ਖਤਮ ਕਰਦੀ ਹੈ, ਇਹ ਜਪ ਤਪ ਨੂੰ ਭ੍ਰਸ਼ਟ ਕਰਕੇ ਰੱਖ ਦਿੰਦੀ ਹੈ। ਤੋ ਮਹਾਰਾਜ ਜੀ ਕਹਿੰਦੇ ਇਸ ਕਰਕੇ ਅਸੀਂ ਆਪਣੀ ਸੰਗਤ ਨੂੰ ਵਰਜਿਆ ਹੈ, ਰੋਕਿਆ ਹੈ ਕਿ ਜਗਤ ਝੂਠ ਦਾ ਸੇਵਨ ਨਹੀਂ ਕਰਨਾ।
ਕਥਾ ਇਹੀ ਵਰਣਨ ਕਰੀ ਦੋਖ ਕਲੰਕੀ ਖਰਜ।
ਆਏ ਬੜੀ ਦੋਸ਼ ਵਾਲੀ ਬੂਟੀ ਹੈ, ਇਹਦੇ ਵਿੱਚ ਬੜੇ ਭਾਰੀ ਕਲੰਕ ਹਨ।
ਸੁਣੋ ਸਿੱਖ ਮਮ ਰਹਿਤ ਜੋ ਤਜੋ ਤਮਾਕੂ ਸੰਗ।
ਪਾਤਸ਼ਾਹ ਕਹਿੰਦੇ ਸੁਣੋ ਸਿੱਖੋ, ਜਿਹੜੇ ਮੇਰੇ ਸਿੱਖ ਹੋ, ਜਿਹੜੇ ਮੇਰੀ ਦੱਸੀ ਰਹਿਤ ਨੂੰ ਰੱਖਣ ਵਾਲੇ ਹੋ, ਇਹਦਾ ਤਿਆਗ ਰੱਖਣਾ, ਇਹਨੂੰ ਸਪਰਸ਼ ਤੱਕ ਨਹੀਂ ਕਰਨਾ, ਛੂਹਣਾ ਤੱਕ ਵੀ ਨਹੀਂ। ਆ ਵੇਖੋ ਸਾਡਾ ਘੋੜਾ ਉਸ ਘਾਹ ਦੇ ਵਿੱਚੋਂ ਦੀ ਅੱਗੇ ਨਹੀਂ ਲੰਘਿਆ ਜਿਹਦੇ ਵਿੱਚ ਡਿੱਗਾ ਹੋਇਆ ਸੀ, ਉਹਨੂੰ ਟੱਪ ਕੇ ਵੀ ਪਾਰ ਨਹੀਂ ਗਿਆ। ਇਸ ਕਰਕੇ ਸਿੱਖੋ, ਜਿਹੜੇ ਮੇਰੀ ਦੱਸੀ ਰਹਿਤ ਨੂੰ ਪਾਲਣ ਵਾਲੇ ਹੋ, ਉਹਨਾਂ ਨੇ ਕਦੇ ਇਸ ਜਗਤ ਝੂਠ ਦੀ ਵਰਤੋਂ ਨਹੀਂ ਕਰਨੀ।
ਮਰਨ ਮਰੋ ਤੋ ਅਤ ਭਲੋ।
ਮਰਨਾ ਪੈ ਜੇ ਮਰ ਜਾਓ, ਦੋ ਆਪਸ਼ਨਾਂ ਹੋਣ ਤੁਹਾਡੇ ਕੋਲ, ਇੱਕ ਮਰਨ ਦੀ, ਦੂਜੀ ਜਗਤ ਝੂਠ ਦੀ ਵਰਤੋਂ ਦੀ। ਜਗਤ ਝੂਠ ਨਹੀਂ ਵਰਤਣਾ, ਮਰਨਾ ਹੁੰਦਾ ਤਾਂ ਮਰ ਜਾਓ, ਪਰ ਇਹਦੀ ਵਰਤੋਂ ਨਹੀਂ ਕਰਨੀ, ਇੱਥੋਂ ਤੱਕ ਹੱਥ 'ਚ ਰਹਿਣਾ। ਹਾਂਜੀ,
ਜਗਤ ਝੂਠ ਨਹਿ ਅੰਗ।
ਪਰ ਜਗਤ ਝੂਠ ਅੰਗੀਕਾਰ ਨਹੀਂ ਕਰਨਾ, ਮਰਨਾ ਪੈਂਦਾ ਤਾਂ ਮਰ ਜਾਓ।
ਤਨਕ ਤਮਾਕੂ ਸੇਵੀਏ ਦੇਵ ਪਿੱਤਰ ਤਜ ਜਾਏ।
ਥੋੜਾ ਜਿੰਨਾ ਵੀ ਤਮਾਕੂ ਕੋਈ ਸੇਵਦਾ ਨਾ, ਥੋੜਾ ਜਿੰਨਾ ਵੀ, ਕਹਿੰਦੇ ਉਹਦੇ ਦੇਵ ਪਿੱਤਰ ਲੋਕ ਦੇ ਵਿੱਚੋਂ ਧੱਕੇ ਮਾਰ ਕੇ ਕੱਢ ਦਿੱਤੇ ਜਾਂਦੇ ਨੇ ਕਿ ਤੇਰੀ ਕੁੱਲ ਦੇ ਵਿੱਚ ਪੈਦਾ ਹੋਏ ਫਲਾਣੇ ਨੇ ਤਮਾਕੂ ਦਾ ਸੇਵਨ ਕੀਤਾ, ਚੱਲ ਤੂੰ ਨਰਕਾਂ ਵਿੱਚ। ਉਹਦੇ ਵੱਡੇ ਵਡੇਰੇ ਵੀ ਨਰਕਾਂ 'ਚ ਜਾ ਪੈਂਦੇ ਨੇ, ਉਹਦੇ ਦੇਵ ਪਿੱਤਰ ਵੀ ਜਿਹੜੇ ਨੇ ਉਹ ਛੱਡ ਕੇ ਚਲੇ ਜਾਂਦੇ ਹਨ।
ਪਾਣੀ ਤਾਂ ਕੇ ਹੱਥ ਕੋ।
ਤਮਾਕੂ ਖਾਣ ਵਾਲੇ ਬੰਦੇ ਦੇ ਹੱਥ ਦਾ ਪਾਣੀ ਵੀ ਜੇ ਤੁਸੀਂ ਪੀਵੋਗੇ,
ਮਦਰਾ ਸਮ ਅਗਦਾਏ,
ਸ਼ਰਾਬ ਦੇ ਸਮਾਨ ਹੈ। ਮੰਨ ਲਓ ਤਮਾਕੂ ਖਾਣ ਵਾਲੇ ਬੰਦੇ ਦੇ ਹੱਥ ਦਾ ਪਾਣੀ ਪੀਣਾ ਤੇ ਸ਼ਰਾਬ ਦਾ ਪਿਆਲਾ ਪੀਣਾ ਇੱਕ ਬਰਾਬਰ ਹੈ। ਸ਼ਰਾਬ ਦਾ ਪਿਆਲਾ ਪੀਣ ਦਾ ਜਿੱਡਾ ਵੱਡਾ ਪਾਪ ਹੈ, ਓਨਾ ਹੀ ਵੱਡਾ ਪਾਪ ਤਮਾਕੂ ਦੇ ਸੇਵਨ ਕਰਨ ਵਾਲੇ ਦੇ ਹੱਥ ਦਾ ਪਾਣੀ ਪੀਣ ਦਾ ਹੈ।
ਮਦਰਾ ਦਹਿਤਾ ਸਪਤ ਕੁੱਲ ਭੰਗ ਦਹਿ ਤਨ ਏਕ।
ਸ਼ਰਾਬ ਸੱਤ ਕੁੱਲਾਂ ਗਾਲ ਕੇ ਰੱਖ ਦਿੰਦੀ ਹੈ, ਕਲਗੀਧਰ ਸਵਾਮੀ ਕਹਿੰਦੇ ਆ ਸ਼ਰਾਬ ਜਿਹੜੀ ਹੈ ਨਾ, ਇਹ ਸੱਤ ਕੁੱਲਾਂ ਗਰਕ ਕਰਕੇ ਰੱਖ ਦਿੰਦੇ, ਸੱਤ ਕੁੱਲਾਂ ਦੇ ਉੱਤੇ ਅਸਰ ਹੁੰਦਾ ਹੈ। ਪਿਓ ਪੀਂਦਾ ਹੋਵੇ ਪੁੱਤਰ ਵੇਖ ਕੇ ਆਪਣੇ ਆਪ ਉਸ ਪਾਸੇ ਆ ਜਾਂਦਾ, ਪਿਓ ਪੀਂਦਾ ਹੋਵੇ ਉਹ ਆਪਣੇ ਪੁੱਤਰ ਦੀ ਪਰਵਰਿਸ਼ ਸਹੀ ਨਹੀਂ ਕਰ ਸਕਦਾ, ਉਹ ਪੁੱਤਰ ਦੀ ਪੜ੍ਹਾਈ ਦਾ ਪ੍ਰਬੰਧ ਸਹੀ ਨਹੀਂ ਕਰ ਸਕਦਾ, ਉਹ ਪੁੱਤਰ ਜਦੋਂ ਸਹੀ ਨਹੀਂ ਪੜ੍ਹ ਸਕੇਗਾ ਉਹ ਅੱਗੇ ਆਪਣੇ ਬੱਚਿਆਂ ਦਾ, ਸੱਤ ਪੁਸ਼ਤਾਂ ਤੱਕ ਉਹਦਾ ਅਸਰ ਹੁੰਦਾ ਸ਼ਰਾਬ ਦਾ। ਮਦਰਾ ਜਿਹੜੀ ਹੈ, ਸ਼ਰਾਬ ਜਿਹੜੀ ਹੈ, ਉਹ ਸੱਤ ਕੁੱਲਾਂ ਗਾਲ ਕੇ ਰੱਖ ਦਿੰਦੀ ਹੈ। ਮਦਰਾ ਦਹਿਤੀ ਸਪਤ ਕੁੱਲ। ਭੰਗ ਦਾ ਹੈ ਤਾਂ ਨੇਕ, ਜਿਹੜੀ ਭੰਗ ਹੈ ਇਹ ਕੇਵਲ ਇੱਕ ਸਰੀਰ ਦਾ ਹੀ ਨਾਸ਼ ਕਰਦੀ, ਸਰੀਰ ਨੂੰ ਕਮਜ਼ੋਰ ਕਰਦੀ ਹੈ, ਇਹਦਾ ਸੇਵਨ ਕਰਦਿਆਂ ਸਰੀਰ 'ਚ ਖੁਸ਼ਕੀ ਪੈਦਾ ਹੁੰਦੀ ਹੈ, ਦਿਮਾਗ 'ਚ ਖੁਸ਼ਕੀ ਪੈਦਾ ਹੁੰਦੀ ਹੈ, ਸਰੀਰ 'ਚ ਬੈ ਪੈਦਾ ਕਰਦੀ ਹੈ।
ਸ਼ਤ ਕੁੱਲ ਦਹਿਤਾ ਜਗਤ ਝੂਠ ਨਿੰਦਾ ਦਹਿ ਅਨੇਕ।
ਤੇ ਕਹਿੰਦੇ ਸੌ ਕੁੱਲਾਂ ਗਰਕ ਹੋ ਜਾਂਦੀਆਂ ਨੇ ਉਹਦੀਆਂ ਜਿਹੜਾ ਤੰਬਾਕੂ ਦਾ ਸੇਵਨ ਕਰਦਾ, ਉਹਦੀਆਂ ਸੌ ਕੁੱਲਾਂ, ਸ਼ਤ ਨਾਮ ਹੁੰਦਾ ਸੌ ਦਾ, ਉਹਦੀਆਂ ਸੌ ਕੁੱਲਾਂ ਗਰਕ ਹੋ ਜਾਂਦੀਆਂ ਨੇ, ਔਰ ਜਿਹੜਾ ਨਿੰਦਾ ਕਰਨ ਵਾਲਾ ਨਿੰਦਕ ਹੈ ਉਹਦੀਆਂ ਅਣਗਿਣਤੀ ਕੁੱਲਾਂ ਗਰਕ ਹੋ ਜਾਂਦੀਆਂ। ਆਹ ਵੀ ਗੱਲ ਨਾਲ ਹੈ, ਨਿੰਦਾ ਦਾ ਹੈ ਅਨੇਕ, ਨਿੰਦਾ ਕਈ ਕੁੱਲਾਂ ਸਾੜ ਕੇ ਸਵਾਹ ਕਰ ਦਿੰਦੀ ਹੈ। ਹਾਂਜੀ,
तजै तमाकू मनुख कल उदरे आदर परवान।
जेड़ा इस कली काल दे समय च तमाकू नू त्यागदा है ओही इस कलयुग विच उदरेगा पार तरेगा।
पूरी परी तिस भावना सफल कमाई मान।
और ओदी कमाई सफल होवेगी ओदी भावना पूरी होवेगी जेड़ा तमाकू नू छड़ के जगत झूठ दा त्याग करके बंदगी करेगा। एक पासे चिलमा लाइया हुंदिया मस्तां बाबिया ने तमाकू पी रहे हुंदे है साडे पंजाबी उना दे पैरां च मत्थे टेक दे धुआं पा पा के तमाकू दा फूंक दे आ मूंह दे उना दे लख लानत आ जुतियां ने उना दे मूंह दे उत्ते ते फिर कहंदे जी असी तां मस्तां दे चेले आ ते बाबिया दी पूजा कर रहे आ पीरां दी कोई नहीं जे फलना। तमाकू दी जिहड़ी जगत झूठ दी वरतों आप भावें नहीं करदे पर उहनां दा धुआं तां आया ना उत्ते तुहाडे शरीर ते ते कहो जी फिर तुहाडी कालणा काली पूरी होएगी नहीं होणी। उसे दी काली कालणा सफली होवेगी जिहड़ा इस जगत झूठ दा तमाकू दा त्याग करेगा कलगीधर स्वामी दे बचन ने। उसे दी भावना पूरी होवेगी उसे दी कमाई पूर्ण होवेगी।
शास्त्र अखाज या को कहे कहे अपे या मद।
कहंदे शास्त्रां विच इहनू तमाकू नू ना खाने योग कहे और शराब नू ना पीने योग कहे। तमाकू नू ना खाने योग ते शराब नू ना पीने योग कहे।
निंदा कहे एह नीचनी पुरख कुसंग कबुद्ध।
इसे तरह निंदा करनी ते कुसंगी पुरुष दा संग इना सारियां चीजां नू वर्जिया है रोकिया है के इना चीजां दा नाल नहीं वरतना इना दा संग नहीं करना।
घोड़ी चढ़ना खत्री का बिपर चढ़े जो बैल।
कहंदे जिवें घोड़ी सूण वाली होवे उहदे ते सवारी करनी खत्री छत्री उहदे ते सवारी करियो पापी है। घोड़ी ने कुछ समय बाद सूणा है बछेरा जां बछेरी देनी उहदे ते सवारी करे वह छत्री पापी है वड्डा पाप है गुनाह है। फिर बिपर चढ़ा जो बैल ब्राह्मण बैल की सवारी करे उहदे लई मां पाप है ब्राह्मण लई बैल दी सवारी माड़ी है।
घोड़ चढ़े सन्यास्त जो
सन्यासी घोड़े ते चढ़े सन्यासी लई पाप है सन्यासी घोड़े ते नहीं चढ़ सकदा सन्यासी ना कार ते बह सकदा है सन्यासी ना घोड़े ते चढ़ सकदा है सन्यासी दा जीवन उहने पैदल चलना जिथे जाना जिहड़ा सन्यास आश्रम सन्यासी दा जीवन कहा जा। हुण तां साडे देश विच सन्यासी व्यापार करदे है वधिया वधिया ढंग नाल ਉਹਦਾ ਬੜੇ ਬੜੇ ਵੱਡੇ ਵਧੀਆ ਪੱਧਰ ਤੇ ਵਪਾਰ ਹੁੰਦੇ ਸੰਨਿਆਸੀਆਂ ਦੇ ਉਹਨੇ ਆਮ ਲੋਕਾਂ ਦੇ ਨਹੀਂ ਹਨ ਜਿੰਨੇ ਸੰਨਿਆਸੀਆਂ ਦੇ ਵਪਾਰ ਚੱਲਦੇ ਆ। ਪਰ ਸੰਨਿਆਸੀ ਦਾ ਜਿਹੜਾ ਜੀਵਨ ਹੈ ਉਹ ਹੈ ਪੈਦਲ ਉਹਨੇ ਹੱਥ ਦੇ ਵਿੱਚ ਇੱਕ ਨਾਰੀਅਲ ਦਾ ਖੋਪੇ ਦਾ ਟੁੱਟਾ ਹੋਇਆ ਜਿਹੜਾ ਹੁੰਦਾ ਨਾ ਉੱਪਰਲਾ ਖੋਲ ਉਹ ਰੱਖਣਾ ਉਹਦੇ 'ਚ ਪਾਣੀ ਪੀਣਾ ਉਹਦੇ 'ਚ ਰੋਟੀ ਖਾਣੀ ਭਾਂਡਾ ਰੱਖਣ ਦੀ ਵੀ ਉਹਨੂੰ ਹੱਕ ਨਹੀਂ ਮਿੱਟੀ ਦਾ ਬਰਤਨ ਵੀ ਰੱਖ ਸਕਦਾ ਉਹ ਸੰਨਿਆਸੀ। ਤੇੜ ਇੱਕ ਲੰਗੋਟੀ ਹੋਵੇ ਇੱਕ ਲੰਗੋਟੀ ਨਾਲ ਇੱਕ ਲਾ ਲਵੇ ਇੱਕ ਪਾ ਲਵੇ ਇਸ਼ਨਾਨ ਪਾਨ ਕਰਕੇ ਇੱਕ ਰੱਸੀ ਹੋਵੇ ਉਹਦੇ ਹੱਥ ਵਿੱਚ ਇੱਕ ਡੰਡਾ ਇਹ ਸੰਨਿਆਸੀ ਦਾ ਜੀਵਨ ਹੁੰਦਾ। ਤੇ ਜੇ ਸੰਨਿਆਸੀ ਘੋੜੇ ਚੜ੍ਹੇ ਉਹ ਸੰਨਿਆਸੀ ਦਾ ਉਹਨੂੰ ਪਾਪ ਲੱਗਦਾ ਕਹਿੰਦੇ ਇਹ ਸ਼ਾਸਤਰਾਂ ਵਿੱਚ ਲਿਖਿਆ ਮਹਾਰਾਜ ਕਹਿੰਦੇ ਅਸੀਂ ਨਹੀਂ ਪੇ ਕਹਿੰਦੇ ਸੰਨਿਆਸੀਆਂ ਦੇ ਸ਼ਾਸਤਰਾਂ 'ਚ ਲਿਖਿਆ ਇਹ ਵਚਨ ਜਿਹੜੇ ਸ਼ਾਸਤਰਾਂ ਨੂੰ ਸੰਨਿਆਸੀ ਮੰਨਦੇ ਆ ਕਹਿੰਦੇ ਹਾਂ ਨਾਰੀ ਪੁਰਖ ਨਖੇਲ ਜਿਹੜੀ ਇਸਤਰੀ ਵਿਭਚਾਰਣੀ ਹੈ ਪਾਪਣੀ ਹੈ ਆਪਣੇ ਆਚਰਣ ਤੋਂ ਕਰੈਕਟਰ ਤੋਂ ਡਿੱਗੀ ਹੋਈ ਹੈ ਉਹਦਾ ਸੰਗ ਵੀ ਪਾਪ ਕਰਨ ਵਾਲਾ ਹੈ।
ਪੰਡਿਤ ਈਰਖਾ ਵਾਲ ਜੋ
ਪੰਡਿਤ ਹੋਵੇ ਤੇ ਫਿਰ ਈਰਖਾ ਕਰੇ ਵਿਦਵਾਨ ਹੋਵੇ ਤੇ ਈਰਖਾ ਕਰੇ ਉਹ ਵਿਦਵਾਨ ਈਰਖਾ ਕਰਨ ਵਾਲਾ ਵੀ ਪਾਪੀ ਹੈ।
ਸ਼ੂਦਰ ਪਛ ਮਹਿ ਬਿਪਰ
ਔਰ ਕਿਸੇ ਨੀਵੇਂ ਸ਼ੂਦਰ ਪਛ ਮਹਿ ਬਿਪਰ ਸ਼ੂਦਰ ਦਾ ਮਤਲਬ ਹੈ ਇੱਥੇ ਨੀਚ ਬੰਦਾ ਕੋਈ ਹੋਵੇ ਨੀਚ ਜਿਹਦੀਆਂ ਹਰਕਤਾਂ ਨੀਚ ਹੋਣ ਚੋਰੀ ਯਾਰੀ ਕਰਨ ਵਾਲਾ ਭੈੜੇ ਕੰਮ ਕਰਨ ਵਾਲਾ ਉਹਦੀ ਗਵਾਹੀ ਭਰੇ ਬ੍ਰਾਹਮਣ ਜਾ ਕੇ ਵੀ ਇਹ ਬੰਦਾ ਚੰਗਾ ਹੈ ਕਹਿੰਦੇ ਉਹ ਬ੍ਰਾਹਮਣ ਵਰਗਾ ਦੁਨੀਆਂ 'ਚ ਪਾਪੀ ਕੋਈ ਨਹੀਂ ਜਿਹੜਾ ਨੀਚ ਬੰਦੇ ਦੀ ਗਵਾਹੀ ਦੇਵੇ।
ਰਾਜਾ ਹੋਏ ਵੱਡੀ ਲਏ
ਰਾਜਾ ਹੋ ਕੇ ਰਿਸ਼ਵਤ ਲਵੇ ਉਹ ਰਾਜਾ ਪਾਪੀ ਹੈ। ਰਾਜਾ ਹੋ ਕੇ कोई रिश्वत लवे वड्डी लवे ओ राजा सब तो वड्डा पापी है।
मत सर ज्ञानी खिप्र,
जे ज्ञानी ईरखा करे किसे नाल ता फिर ओ वड्डा पापी है।
कन्या जाई वृद्ध काम बहुनारी परसंग,
जेड़ा तियां नू लड़कियां नू मार देवे लड़कियां नू साड़ देवे जा अजकल कुखां जी मार दिंदे है ओ वड्डा पापी है। वृद्ध काम, वृद्ध भाव तो भाव बहुत वडेरी उम्र दी स्त्री दे नाल संग करने वाला भी पापी है। बहु नारी प्रसंग, जेड़ा बहुत सारिया स्त्रियां दे प्रसंग सुने यानी कि मलन भाव रख के हिरदे विच करैक्टर तो भी होनिया स्त्रियां दे प्रसंग सुने वह भी पापी है।
ब्याह दाम दे खर वीरे जले बैल निपुंसक पंग,
पैसे दे के स्त्री खरीद के उहदे नाल ब्याह करे, ऐसा भी होया देश दे विच कि औरतां नूं खरीद के लिया के उहदे नाल शादी, यह भी वड्डा पाप है। फिर खर, खर ना मतलब हुंदा खच्चर दा भाव, खच्चर उत्पन्न करन वास्ते जिहड़ा तरीका वरत्या जांदा खच्चर नूं पैदा करन वास्ते, घोड़ी ते गधे दे संग तो खच्चर दा उत्पत्ति हुंदी है, यह भी वड्डा पाप है जिहड़ा खच्चर नूं पैदा करने दा जिहड़ा जीवा ने बनाया होया। फिर इसे तरह बैल नूं नपुंसक करना बलदां नूं के ओ खेतां दे विच हल वाण बली हो के, यह भी पाप है।
तीन लाद पर वस्त्र लै उचितश भोग कुल रीत,
गऊ दे उत्ते भार लद के लैके जाना कईयां दा सुभा हुंदा गां नूं रेड़े दे विच जो लैंदे सी, हुण गां दुध देवे कि रेड़ा खिच्चे एक काम करेगी, तो गऊ दे उत्ते भार लदण दा भी पाप कहा होया शास्त्रां दे विच। किसे बगाने दा वस्त्र अपने शरीर ते उड़ना, बगाने दा किसे दा वस्त्र अपने शरीर ते उड़ना, उहदे विच हुण की पाप है कि साडे शरीर दे उत्ते जिहड़े असीं वस्त्र पहनदे आ साडे शरीरां दे भावां मुताबक जिहड़ियां तरंगां उपजदियां ने उहदा असर कपड़िआं ते भी हुंदा है। उह कपड़ा हुण मान लो किसे दे शरीर दा मैं शरीर ते पा लवां, एक तो वह तरंगा मेरे शरीर के नाल पता नहीं वह किदियां दी तरंगा की उहदियां बिरतियां ने उह तन दे उत्ते नुकसान दे, दूजा उहनूं कोई चमड़ी का रोग लगा होवे खुरक पई होवे उहदा कपड़ा अपने ते लैणा ते खुरक ही पैणी है ना। इस करके पराए वस्त्र नूं भी शास्त्रां विच वरजिया होया भी पराए का कपड़ा जिहड़ा उह अपने तन ते नहीं लैणा। उचिष्ट भोग, उचिष्ट का मतलब हुंदा जूठा नहीं खाणा किसे दा, जूठा किदां दा उहने उहनूं कोई बीमारी भी हो सकदी है जूठा नहीं खाणा, साइंटिफिक कारण तो यह भी है, अध्यात्मक तौर पर भी बहुत कारण होंदे ने सूक्ष्म बिरती वाले समझ लैणगे, जूठा भी जिहड़ा उह नहीं खाणा। हाँ जी,
जीव जीव का अपहरे चुगली तोरा प्रीत,
कुल रीतियां करनिया भावे गुरमत नहीं कहिंदी करो पर कई करदे आ, कुल रीत करनी जिहदे नाल गुरमत का विरोध होवे उहदा भी पाप है वह नहीं करनी। जीव जीव का अपहरे, किसे जीव नू मार के अपनी जीविका चलावे कहिंदे इहदे विच भी पाप है। चुगली तोरै प्रीत, ते फिर बड़े प्रेम नाल चुगली करे ते चुगली करके अगले दा बनदा काम तोड़ देवे बिगाड़ देवे ਇਹ ਵੀ ਪਾਪ ਹੈ।
ਧਿਕ ਜੀਵਨ ਇਹ ਪਾਪ ਹੈ ਸੁਰਗ ਨਾ ਲਹਿ ਕਿਹ ਕਾਲ,
ਕਹਿੰਦੇ ਜਿਹੜੇ ਇਹੋ ਜਿਹੇ ਪਾਪ ਕਰਦੇ ਨੇ ਉੱਪਰ ਜਿੰਨੇ ਗਿਣੇ ਨੇ ਨਾ ਕਹਿੰਦੇ ਉਹਨਾਂ ਦਾ ਜੀਵਨਾ ਤਰਕਾਰ ਹੈ, ਉਹਨਾਂ ਦੇ ਜੀਵਨ ਤੇ ਤਰਕਾਰ ਹੈ ਜਿਹੜੇ ਇਹੋ ਜਿਹਾ ਕੰਮ ਕਰਦੇ ਜਿਹੜੇ ਉੱਪਰ ਦੱਸੇ ਨੇ। ਸੁਰਗ ਨਾ ਲਹਿ ਕਿਹ ਕਾਲ, ਉਹਨਾਂ ਨੂੰ ਕਦੇ ਸਵਰਗ ਨਹੀਂ ਮਿਲ ਸਕਦਾ, ਉਹ ਕਦੇ ਬੈਕੁੰਠ ਦੇ ਵਾਸੀ ਨਹੀਂ ਹੋ ਸਕਦੇ।
ਸਿਦਕ ਛੋਰ ਗੁਰ ਬਚਨ ਹੱਥ ਦੋਖ ਅਣਗਣੇ ਪਾਲ,
ਜਿਹੜੇ ਗੁਰੂ ਦਾ ਸਿਦਕ ਛੱਡ ਕੇ ਗੁਰੂ ਦੇ ਬਚਨਾਂ ਦਾ ਤਿਆਗ ਕਰਕੇ ਅਣਗਿਣਤ ਦੋਸ਼ਾਂ ਦੇ ਵਿੱਚ ਜਾ ਕੇ ਆਪਣੀ ਪ੍ਰਵਿਰਤੀ ਕਰਦੇ ਨੇ, ਮੱਥੇ ਤੇ ਅਣਗਿਣਤ ਦੋਖ ਉਹਨਾਂ ਦੇ ਮਿਲਿੰਦੇ ਹਨ, ਯਾਨੀ ਕਿ ਉਹ ਸਭ ਤੋਂ ਵੱਡਾ ਦੋਸ਼ੀ ਹੈ ਜਿਹੜਾ ਗੁਰੂ ਦਾ ਭਰੋਸਾ ਤੇ ਗੁਰੂ ਦਾ ਬਚਨ ਛੱਡ ਦੇਵੇ।
ਦਸ ਕਰਮਨ ਕੇ ਸਾਲਸੀ ਕਾਇਆ ਮਨ ਅਰ ਬਾਚ,
ਕਹਿੰਦੇ ਜਿੰਨੇ ਉੱਪਰਲੇ ਕਰਮ ਦੱਸੇ ਨੇ ਵੇਖੋ ਕਿੰਨੇ ਵਧੀਆ ਬਚਨ ਨੇ ਸਾਰੇ, ਕਿ ਨੀਚ ਦਾ ਸੰਗ ਨਹੀਂ ਕਰਨਾ, ਸ਼ਾਸਤਰਾਂ ਦੇ ਵਿੱਚ ਜੋ ਅਖਾਜ ਕਿਹਾ, ਕਿਉਂਕਿ ਇਹ ਜਿਹੜਾ ਤੰਬਾਕੂ ਅਖਾਜ ਇਹ ਖਾਣ ਯੋਗ ਨਹੀਂ, ਫਿਰ ਸ਼ਰਾਬ ਪੀਣ ਯੋਗ ਨਹੀਂ, ਨਿੰਦਾ ਨੀਚਣੀ ਕਹੀ ਹੈ, ਕੁਸੰਗੀ ਦਾ ਸੰਗ ਮਾੜਾ ਕਿਹਾ ਹੈ, ਇਸੇ ਤਰ੍ਹਾਂ ਸੰਨਿਆਸੀ ਦਾ ਘੋੜੇ ਤੇ ਚੜ੍ਹਨਾ ਪਾਪ ਕਿਹਾ ਹੈ, ਪਰ ਇਸਤਰੀ ਗਾਮੀ ਹੋਣਾ ਪਰ ਪੁਰਖ ਗਾਮੀ ਹੋਣਾ ਪਾਪ ਹੈ। ਇਹ ਸ਼ਾਸਤਰਾਂ ਵਿੱਚ, ਧਰਮ ਗ੍ਰੰਥਾਂ ਵਿੱਚ ਇਹਨਾਂ ਸਾਰੇ ਪਾਪਾਂ ਦਾ ਜ਼ਿਕਰ ਹੈ। ਜਿਹੜਾ ਇਹਨਾਂ ਪਾਪਾਂ ਵਿੱਚ ਪ੍ਰਵਿਰਤ ਹੁੰਦਾ ਹੈ, ਪਾਤਸ਼ਾਹ ਕਹਿੰਦੇ ਉਹ ਕਦੇ ਬੈਕੁੰਠ ਨਹੀਂ ਜਾ ਸਕਦਾ। ਗੁਰਦੇਵ ਨੇ ਰਹਿਤ ਮਰਿਆਦਾ ਦੇ ਦੌਰਾਨ ਸਾਨੂੰ ਸਾਰੇ ਸ਼ੁਭ ਕਰਮ ਦ੍ਰਿੜ ਕਰਾਏ ਨੇ। ਜਦੋਂ ਚਾਰ ਬੱਜਰ ਕੁਰਹਿਤਾਂ ਕਹੀਆਂ ਤੇ ਉਹਨਾਂ ਵਿੱਚ ਜਗਤ ਜੂਠ ਦੀ ਵਰਤੋਂ ਇਹ ਨਹੀਂ ਕਰਨੀ, ਪਰ ਇਸਤਰੀ ਗਾਮੀ ਨਹੀਂ ਹੋਣਾ, ਕੇਸ ਕਤਲ ਨਹੀਂ ਕਰਾਉਣੇ, ਔਰ ਕੁੱਠਾ ਨਹੀਂ ਖਾਣਾ। ਇਹ ਚਾਰ ਬੱਜਰ ਕੁਰਹਿਤਾਂ ਨੇ। ਬਾਕੀ ਛੋਟੀ ਮੋਟੀ ਕਿਤੇ ਢਿੱਲ ਮੱਠ ਆ ਜਾਵੇ ਉਹ ਤਾਂ ਭਾਈ ਅਰਦਾਸ ਕਰਕੇ ਬਖਸ਼ਿਆ ਜਾਂਦਾ, ਪਰ ਜੇ ਇਹਨਾਂ ਚਾਰਾਂ ਚੋਂ ਕਿਸੇ ਨੂੰ ਇੱਕ ਵੀ ਬੱਜਰ ਕੁਰਹਿਤ ਕਿਸੇ ਕੋਲੋਂ ਹੋ ਗਈ, ਉਹਨੂੰ ਫਿਰ ਅੰਮ੍ਰਿਤ ਹੀ ਦੁਬਾਰਾ ਛਕਣਾ ਪੈਂਦਾ। ਹੁਣ ਉਹ ਭਾਂਡੇ ਨੂੰ ਟਾਂਕਾ ਲੱਗ ਗਿਆ, ਭਾਂਡਾ ਕੰਮ ਤਾਂ ਆ ਜਾਂਦਾ ਉਹ, ਪਰ ਉਹ ਟਾਂਕਾ ਉਹਦੇ ਉੱਤੇ ਲੱਗਾ ਰਹਿੰਦਾ, ਉਹ ਵੱਖਰਾ ਦਿਸਦਾ। ਜਿਹੜਾ ਬੱਜਰ ਕੁਰਹਿਤੀ ਆ, ਭਾਵੇਂ ਅੰਮ੍ਰਿਤ ਵੀ ਛਕ ਲਵੇ ਦੁਬਾਰਾ, ਉਹਨੂੰ ਤਾ ਜ਼ਿੰਦਗੀ ਜਿੰਨਾ ਚਿਰ ਉਹ ਇਹ ਸਰੀਰ 'ਚ ਰਹੇਗਾ, ਪੰਜਾਂ ਪਿਆਰਿਆਂ ਵਿੱਚ ਲੱਗਣ ਦੀ ਆਗਿਆ ਨਹੀਂ ਆ ਉਸਨੂੰ। ਉਹ ਸਿੰਘਾਂ ਵਿੱਚ ਤਾਂ ਰਹਿ ਸਕਦਾ ਸੰਗਤ ਵਿੱਚ, ਪਰ ਪੰਜਾਂ ਵਿੱਚ ਉਹਦੀ ਸੇਵਾ ਨਹੀਂ ਲੱਗ ਸਕਦੀ। ਪੰਜ ਪਿਆਰਿਆਂ ਦੇ ਵਿੱਚ, ਪੰਜ ਸਿੰਘਾਂ ਵਿੱਚ ਜਦੋਂ ਬਾਟੇ ਤੇ ਪੰਜ ਜਾਂ ਵਹਿਣੇ ਜਾਂ ਪੰਜ ਨਿਸ਼ਾਨ ਚੀ ਹੁੰਦੇ ਆ, ਜਾਂ ਪੰਜ ਪਿਆਰੇ ਸਹਿਬਾਨ ਆਪਾਂ ਨਗਰ ਕੀਰਤਨਾਂ ਵਿੱਚ, ਉਹਨਾਂ ਵਿੱਚ ਉਹ ਸੇਵਾ ਨਹੀਂ ਕਰ ਸਕਦਾ ਜਿਹੜਾ ਬੱਜਰ ਕੁਰਹਿਤੀ ਹੈ। ਹਾਂ, ਭਾਂਡਾ ਕੰਮ ਤਾਂ ਆ ਜਾਏਗਾ, ਟਾਂਕਾ ਲੱਗਾ ਹੋਇਆ, ਉਹ ਹੁਣ ਰੋਲ ਮਾਡਲ ਨਹੀਂ ਬਣ ਸਕਦਾ ਦੂਜਿਆਂ ਲਈ। ਪੰਜ ਪਿਆਰੇ ਰੋਲ ਮਾਡਲ ਨੇ, ਉਹ ਬੱਜਰ ਕੁਰਹਿਤੀ ਹੈ, ਕਿਵੇਂ ਰੋਲ ਮਾਡਲ ਬਣੇਗਾ ਭਾਈ। ਇਸ ਕਰਕੇ ਹਾਂ, ਉਹ ਬਖਸ਼ਿਆ ਜਾ ਸਕਦਾ ਜੇ ਕਿਸੇ ਕੋਲ ਬੱਜਰ ਕੁਰਹਿਤ ਹੋ ਗਈ, ਉਹ ਪੰਥ ਦੀ ਸ਼ਰਨ ਆ ਜਾਏ, ਪੰਜਾਂ ਅੱਗੇ ਹੱਥ ਜੋੜ ਕੇ ਮਾਫ਼ੀ ਮੰਗ ਲਵੇ, ਉਹਨੂੰ ਦੰਡ ਲਾਇਆ ਜੇ, ਸੰਗਲ ਲਾਇਆ ਜੇ ਉਹਨੂੰ ਚੰਗੀ ਤਰ੍ਹਾਂ। ਪੁਰਾਣੇ ਸਮੇਂ ਵਿੱਚ ਸੰਗਲ ਲਾਇਆ ਜਾਂਦਾ ਸੀ, ਬੁੱਢੇ ਦਲ 'ਚ ਸੰਗਲ ਲਾਇਆ ਜਾਂਦਾ ਸੀ, ਕਿਸੇ ਬੱਜਰ ਕੁਰਹਿਤੀ ਨੂੰ ਸੰਗਲ ਲਾ ਕੇ ਬੰਨ ਲੈਣਾ, ਫਿਰ ਉਹਨੂੰ ਸੰਗਲ ਲਾ ਕੇ ਚੰਗੀ ਤਰ੍ਹਾਂ ਬੇਪਤ ਕਰਕੇ ਉਹਨੂੰ ਦੰਡ ਲਾ ਕੇ ਫਿਰ ਉਹਨੂੰ ਅਮਰ ਛਕਾਉਣਾ, ਤੇ ਉਹਨੂੰ ਫਿਰ ਤਨਖਾਹ ਲਾਉਣੀ, ਨਿਤਨੇਮ ਕਰਨ ਦੀ, ਬਾਣੀ ਪੜ੍ਹਨ ਦੀ, ਸੇਵਾ ਦੀ, ਭਾਂਡੇ ਮਾਂਜਣ ਦੀ, ਬਾਟੇ ਮਾਂਜਣ ਦੀ, ਝਾੜੂ ਵੀ ਇਹਦਾ ਅੰਤਸ਼ਕਰਨ ਸ਼ੁੱਧ ਹੋਵੇ, ਜਿਹੜਾ ਇਹਨੇ ਪਾਪ ਕੀਤਾ ਉਹਦੀ ਸੁਧਾਈ ਹੋਵੇ, ਇਹਦੀ ਸੇਵਾ ਤਾਂ ਲਾਈ ਜਾਂਦੀ ਹੈ, ਉਹ ਤਨਖਾਹ ਲਾਈ ਜਾਂਦੀ ਹੈ। ਤੋ ਇਸ ਪ੍ਰਕਾਰ ਨਾਲ ਇਹ ਮਹਾਰਾਜ ਜੀ ਦੇ ਪਾਵਨ ਬਚਨੇ, ਖਾਲਸੇ ਦਾ ਸੋਧ ਸੁਧਈਆ ਜਿਹੜਾ ਨਾ, ਉਹ ਸਤਿਗੁਰੂ ਨਾਲ ਨਾਲ ਕਰਦੇ ਰਹਿੰਦੇ। ਗੱਲ ਕੀਤਾ ਜੀ, ਜਦੋਂ ਦੀਵਾਨ ਵਿੱਚ ਬਚਨ ਬਿਲਾਸ ਹੁੰਦੇ, ਮਹਾਰਾਜ ਆਪਣੇ ਜਿਵੇਂ ਕਿਸੇ ਬੱਚੇ ਨੂੰ ਨਹੀਂ ਨਾ ਪਿਓ ਸਮਝਾਉਂਦਾ ਰਹਿੰਦਾ, ਬੇਟਾ ਆਹ ਕੰਮ ਏਦਾਂ ਨਹੀਂ ਕਰੀਦਾ, ਏਦਾਂ ਹੁੰਦਾ, ਏਦਾਂ ਕਰਕੇ ਆਹ ਪਾਪ ਹੁੰਦਾ, ਏਦਾਂ ਕਰਕੇ ਆਹ ਨੁਕਸਾਨ ਹੁੰਦਾ, ਮਹਾਰਾਜ ਜੀ ਆਪਣੇ ਖਾਲਸੇ ਨੂੰ, ਕਿਉਂਕਿ ਹਾਲੇ ਪੁੱਤਰ ਬਾਲ ਰੂਪ ਵਿੱਚ ਹੈ ਖਾਲਸਾ, ਪਰਖ ਕਦੋਂ ਕੀਤੀ ਖਾਲਸੇ ਦੀ ਵੀ ਜਵਾਨ ਹੋ ਗਿਆ ਕਿ ਨਹੀਂ ਹੋਇਆ, ਜਦੋਂ ਨਰਾਇਣੇ ਗਏ ਦਾਦੂ ਦੀਨ ਦਿਆਲ ਦੇ ਦਿਓਰੇ, ਉੱਥੇ ਦਾਦੂ ਜੀ ਦੇ ਉਹ ਤੀਰ ਦੀ ਮੁਖੀ ਨਾਲ ਹੀ ਏਦਾਂ ਹੀ ਕੀਤਾ, ਤੇ ਸਿੰਘਾਂ ਨੇ ਆਖਿਆ ਮਹਾਰਾਜ ਤੁਸੀਂ ਸਾਨੂੰ ਕਹਿੰਦੇ ਹੋ ਵੀ ਕਿਸੇ ਪੀਰ ਨੂੰ ਕਿਸੇ ਕਬਰ ਨੂੰ ਮੱਥਾ ਨਹੀਂ ਟੇਕਣਾ, ਤੇ ਇੱਥੇ ਆਪ ਜੀ ਨੇ ਤੀਰ, ਮਹਾਰਾਜ ਜੀ ਕਹਿੰਦੇ ਮੈਂ ਪਰਖ ਹੀ ਕਰਦਾ ਸੀ ਵੀ ਮੇਰਾ ਪੁੱਤਰ ਜਵਾਨ ਹੋ ਗਿਆ, ਤੇ ਮੈਂ ਹੁਣ ਖੁਸ਼ ਹਾਂ ਵੀ ਮੇਰਾ ਪੁੱਤਰ ਜਵਾਨ ਹੋ ਗਿਆ। ਖਾਲਸਾ ਲਾਓ ਤਨਖਾਹ ਜਿਹੜੀ ਲਾਉਣੀ ਹੈ, ਇੱਕ ਬੋਲਿਆ ਮਹਾਰਾਜ 2.5 ਲੱਖ ਰੁਪਈਆ ਲਾਵਾਂਗੇ ਤਨਖਾਹ, ਦੂਜਾ ਸਿੰਘ ਕਹਿਣ ਲੱਗਾ ਭਾਈ ਦਇਆ ਸਿੰਘ ਹੋਣੀ, ਕਹਿੰਦੇ ਵੇਖ ਲਓ ਜੇ ਕੱਲ ਨੂੰ ਤੁਹਾਡੇ ਵਿੱਚੋਂ ਕੋਈ ਕਾਬੂ ਆ ਗਿਆ, ਗੁਰੂ ਸਾਹਿਬ ਨੇ ਤਾਂ ਦੇ ਦੇਣਾ 2.5 ਲੱਖ, ਤੁਸੀਂ ਦੇ ਲਓਗੇ, ਹੁਣ ਆਪਣੇ ਹਿਸਾਬ ਕਿਤਾਬ ਨੇ, ਕਿਉਂਕਿ ਕੱਲ ਨੂੰ ਤੁਹਾਡੇ ਕੋਲ ਵੀ ਕਿਸੇ ਕੋਲ ਢਿੱਲ ਮੱਠ ਹੋ ਸਕਦੀ ਹੈ। ਉਹ ਕਹਿੰਦੇ ਮਹਾਰਾਜ, ਫਿਰ ਦੂਜਾ ਕਹਿੰਦਾ 2.25 ਲੱਖ, ਕਹਿੰਦੇ 2.25 ਲੱਖ ਦੇ ਸਕਦੇ ਆਪਾਂ, ਹੌਲੇ ਹੌਲੇ ਕਰਕੇ ਕਹਿੰਦੇ ਮਹਾਰਾਜ ਚਲੋ 500 ਰੁਪਈਆ ਆਪ ਜੀ ਕੜਾ ਪ੍ਰਸ਼ਾਦ ਦੀ ਦੇਗ, ਮਹਾਰਾਜ ਕਹਿੰਦੇ ਚਲੋ ਅਸੀਂ 5,000 ਦੀ ਦੇਗ ਲੈ, ਉਹ ਦੇ ਦਿੰਦੇ। ਤੋ ਇਸ ਤਰ੍ਹਾਂ ਤਨਖਾਹ ਲਾਈ ਜਾਂਦੀ ਹੈ। ਹੁਣ ਵੀ ਉਹ ਕੁਝ ਤਨਖਾਹ, ਹੁਣ ਵੀ ਜਦੋਂ ਕੋਈ ਕੁਰਹਿਤੀ ਆਉਂਦਾ ਪੰਥ ਦੀ ਸ਼ਰਨ ਚ, ਤੇ ਉਹਨੂੰ ਦੇਖਦੀ ਜਾਂ ਕੋਈ ਕੜਾਹ ਪ੍ਰਸ਼ਾਦ ਦੀ ਦੇਖਦੀ ਭਾਈ ਇੰਨੇ ਦੀ ਰਸੀਦ ਕਟਾਉਣੀ ਆ ਜਾਂ ਇੰਨੇ ਰੁਪਈਆਂ ਦੀ ਤੂੰ ਦੇਖ ਦੇਣੀ ਹੈ। ਪੰਜਾਂ ਪਿਆਰਿਆਂ ਕੋਲ ਕਈ ਵਾਰੀ ਦੁਬਾਰਾ ਅੰਮ੍ਰਿਤ ਛਕਣ ਆਉਂਦੇ, ਉਹਨਾਂ ਨੂੰ ਪੰਜ ਪਿਆਰੇ ਏਦਾਂ ਨਸੀਹਤ ਲਾਉਂਦੇ। ਤੋ ਇਹ ਮਰਿਆਦਾ ਹੈ ਜਿਹੜੀ ਕਲਗੀਧਰ ਸਵਾਮੀ ਜੀ ਚਲਾ ਰਹੇ ਨੇ। ਅੱਗੇ ਮਹਾਰਾਜ ਜੀ, ਦਸ ਕਰਮਨ ਕੇ ਸਾਲ ਸੀ ਕਾਇਆ ਮਨ ਅਰਬਾਚ, ਦਸ ਕਰਮ ਜਿਹੜੇ ਨੇ ਉਹ ਦੱਸ ਰਹੇ ਨੇ, ਜਿਹੜੇ ਕਾਇਆ ਕਰਕੇ ਮਨ ਕਰਕੇ ਤੇ ਬਚਨ ਕਰਕੇ ਹੁੰਦੇ ਆ, ਮਨ ਬਚ ਕਰਮ ਕਰਕੇ। ਉਹ ਹੁਣ ਅੱਗੇ ਆਪਾਂ ਵਿਚਾਰਾਂਗੇ ਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬਮ
ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ
ਜਾਕੇ ਸਦਾ ਵਿਵੇਕ,
ਹੇ ਅਪਰੰਪਰ ਹਰ ਹਰੇ
ਹੈਪੀ ਹੋਵਨ ਹਾਰ,
ਹੇ ਸੰਤਕ ਸਦਾ ਸੰਗ
ਧਾਰਾਇਆ ਧਾਰ,
ਹੇ ਠਾਕੁਰ ਹੋ ਦਾਸ ਰੂ
ਹੈ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜੈ ਨਾਮ ਦਾਨ
ਰੱਖੋ ਹੀ ਐ ਪਰੋਏ,
ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ,
ਏਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ,
ਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ,
ਸ਼ਰਧਾ ਕਰ ਸੇਵੰਦੇ
ਹਰ ਪਾਰ ਉਤਾਰਨ ਹਾਰ,
ਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ,
ਸ਼ਰਧਾ ਕਰ ਸੇਵੰਦੇ
ਗੁਰ ਪਾਰ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।